ਸਤਿ ਸ੍ਰੀ ਅਕਾਲ ਜਗਬਾਣੀ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ, ਮੈਂ ਹਾਂ ਰਮਨਦੀਪ ਸਿੰਘ ਸੋਢੀ। ਲੋਕ ਸਭਾ ਚੋਣਾਂ ਦਾ ਪ੍ਰਚਾਰ ਸਿਖਰ ਤੇ ਹੈ। ਪੰਜਾਬ ਦੀ ਗੱਲ ਕਰੀਏ ਤਾਂ ਲੁਧਿਆਣਾ, ਬਠਿੰਡਾ ਤੇ ਸੰਗਰੂਰ ਤਿੰਨ ਸੀਟਾਂ ਤੇ ਲੋਕਾਂ ਦੀ ਨਜ਼ਰ ਬਣੀ ਹੈ, ਜਾਂ ਕਹਿ ਲਓ ਹੌਟ ਸੀਟਾਂ ਨੇ। ਹੁਣ ਚਰਚਾ ਇਹੀ ਹੁੰਦੀ ਹੈ ਕਿ ਲੁਧਿਆਣਾ ਕੀ ਬਣੂਗਾ, ਰਾਜਾ ਵੜਿੰਗ ਜਿੱਤੂਗਾ, ਬਿੱਟੂ ਜਿੱਤੂਗਾ, ਜਾਂ ਫਿਰ ਪੱਪੀ ਦਾਲ ਆਜੂਗਾ। ਇਸ ਵਕਤ ਸਾਡੇ ਨਾਲ ਕਾਂਗਰਸ ਦੇ ਪ੍ਰਧਾਨ, ਕਾਂਗਰਸ ਦੇ ਸੀਨੀਅਰ ਲੀਡਰ ਤੇ ਲੋਕ ਸਭਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਮੌਜੂਦ ਨੇ। ਉਹਨਾਂ ਦੇ ਨਾਲ ਗੱਲ ਕਰਦੇ ਹਾਂ ਕਿ ਆਖਿਰਕਾਰ ਕਾਂਗਰਸ ਦੀ ਕੰਪੇਨ ਪੈਨ ਓਵਰ ਪੰਜਾਬ ਅਤੇ ਪਾਰਟੀਕੁਲਰ ਲੁਧਿਆਣਾ ਕਿਸ ਤਰ੍ਹਾਂ ਚੱਲ ਰਹੀ ਹੈ। ਬਹੁਤ ਬਹੁਤ ਸਵਾਗਤ ਵੜਿੰਗ ਸਾਹਿਬ।
ਕੀ ਹਾਲ ਹੈ ਸੋਢੀ ਸਾਹਿਬ? ਤੁਹਾਨੂੰ ਦੱਸਣ ਦੀ ਲੋੜ ਪੈਂਦੀ ਹੈ ਕਿ ਮੈਂ ਹਾਂ ਰਮਨ ਸੋਢੀ? ਹੁਣ ਵੀ ਦੱਸਣ ਦੀ ਲੋੜ ਪਵੇ ਤਾਂ ਫਿਰ
ਮੈਨੂੰ ਨਾ ਲੱਗਦਾ ਕਿ ਇੱਕ ਰਵਾਇਤ ਆ ਨਾ ਬਾਈ, ਉਹ ਹੋਣੀ ਚਾਹੀਦੀ ਹੈ।
ਤਾਂ ਸੋਢੀ ਇੰਨਾ ਕਾਬਿਲ ਹੋ ਗਿਆ ਕਿ ਕਿਸੇ ਵੀ ਇਲੈਕਸ਼ਨ 'ਚ ਖੜਾ ਹੋ ਸਕਦਾ।
ਨਹੀਂ ਨਹੀਂ, ਬਹੁਤ
ਪੰਜਾਬ 'ਚ ਕਿਤੇ ਵੀ ਖੜਾ ਹੋ ਸਕਦਾ।
ਨਹੀਂ ਨਹੀਂ, ਬਹੁਤ ਮਿਹਰਬਾਨੀ ਤੁਹਾਡੀ ਵੜਿੰਗ ਸਾਹਿਬ। ਮੁਕਤਸਰੋਂ ਗਿੱਦੜਵਾ, ਬਠਿੰਡਾ, ਬੜੀ ਚਰਚਾ ਸੀ ਬਠਿੰਡਿਓਂ ਵੜਿੰਗ ਜਾਂ ਵੜਿੰਗ ਦੀ ਪਤਨੀ ਨੂੰ ਟਿਕਟ ਮਿਲ ਜਾਣੀ ਹੈ। ਸਿੱਧੀ ਫਲਾਈਟ ਲੁਧਿਆਣੇ ਦੀ, ਇਹ ਮਰਜ਼ੀ ਨਾਲ ਹੋਈ ਹੈ ਜਾਂ ਧੱਕੇ ਨਾਲ ਮਿਲੀ ਹੈ ਟਿਕਟ?
ਸੋ ਦੇਖੋ, ਧੱਕਾ ਮਰਜ਼ੀ, ਇਹਨੂੰ ਜੋ ਮਰਜ਼ੀ ਲਾ ਲਓ, ਲੇਕਿਨ ਰਾਹੁਲ ਗਾਂਧੀ ਜੀ ਦਾ ਹੁਕਮ ਹੋਇਆ ਕਿ ਲੁਧਿਆਣੇ ਤੁਸੀਂ ਚੁਣਾਵ ਲੜਨਾ, ਤੇ ਮੈਂ ਚੁਣਾਵ ਤਾਂ ਕਰਕੇ ਲੁਧਿਆਣੇ ਚੁਣਾਵ ਲੜ ਰਿਹਾ।
ਬਿੱਟੂ ਨੂੰ ਹਰਾਉਣ ਆਏ ਹੋ ਜਾਂ ਕਾਂਗਰਸ ਨੂੰ ਜਿਤਾਉਣ ਆਏ ਹੋ?
ਇਹ ਤਾਂ ਹੁਣ ਸੋਢੀ ਸਾਹਿਬ ਸਮਾਂ ਦੱਸੇਗਾ ਔਰ ਕੀ ਹਰਾਉਣ ਆਏ ਆ ਕਿ ਜਿਤਾਉਣ ਆਏ ਆ। ਸਮੇਂ ਤੋਂ ਪਹਿਲਾਂ ਗੱਲ ਕਰਨੀ ਕੋਈ ਬਹੁਤੀ ਚੰਗੀ ਨਹੀਂ ਹੁੰਦੀ, ਪਰ ਮੌਸਮ ਜਿਹੜਾ ਉਹ ਚੰਗਾ ਲੱਗ ਰਿਹਾ ਹੈ।
ਲੱਗਦਾ ਕੀ ਹੈ ਤੁਹਾਨੂੰ, ਫਾਈਟ ਬਿੱਟੂ ਨਾਲ ਹੈ, ਪੱਪੀ ਪ੍ਰੈਸ਼ਰ ਨਾਲ ਹੈ, ਅਕਾਲੀ ਦਲ ਨਾਲ ਹੈ?
ਜਿਸ ਤਰੀਕੇ ਦਾ ਮੌਸਮ ਲੱਗ ਰਿਹਾ ਹੈ, ਉਸ ਤਰੀਕੇ ਨਾਲ ਤਾਂ ਮੈਂ ਅੰਦਾਜ਼ਾ ਹੀ ਨਹੀਂ ਲਾ ਪਾ ਰਿਹਾ ਵੀ ਕਿਹਦੇ ਨਾਲ ਮੇਰਾ ਮੁਕਾਬਲਾ ਹੈ। ਔਰ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ, ਬਹੁਤ ਵੱਡੀ ਕਿਰਪਾ ਹੋਣ ਵਾਲੀ ਹੈ ਮੈਨੂੰ ਇਹ ਲੱਗਦਾ ਹੈ।
ਬਿੱਟੂ ਦੇ ਬਾਰੇ ਲੋਕ ਕੀ ਕਹਿੰਦੇ ਆ ਲੁਧਿਆਣੇ ਦੇ, ਕਿਉਂਕਿ ਲਗਾਤਾਰ ਜਿੱਤਣਾ ਇੱਥੋਂ, ਲਗਾਤਾਰ ਕਾਂਗਰਸੀ, ਕੱਟੜ ਕਾਂਗਰਸੀ ਪਰਿਵਾਰ, ਠੀਕ ਆ, ਉਹ ਸ਼ਿਫਟ ਕਰ ਗਏ ਬੀਜੇਪੀ ਵਾਲੇ ਪਾਸੇ। ਤੁਹਾਨੂੰ ਲੱਗਦਾ ਕਿ ਕਾਂਗਰਸ ਦਾ ਵੋਟ ਉਹਨਾਂ ਦੇ ਨਾਲ ਖੜਾ ਹੋਇਆ?
ਦੇਖੋ, ਮੈਨੂੰ ਲੱਗਦਾ, ਮੈਂ ਬਿੱਟੂ ਦੇ ਬਾਰੇ ਕੁਛ ਕਹਾਂ ਤਾਂ, ਕਿਉਂਕਿ ਮੈਂ ਉਹਦੇ ਸਾਹਮਣੇ ਚੁਣਾਵ ਲੜ ਰਿਹਾ। ਕੱਲ ਇੱਕ ਆਡੀਓ ਵਾਇਰਲ ਹੋਈ ਹੈ,
ਹਾਂਜੀ,
ਉਹਨੇ ਸਭ ਕੁਛ ਬਿੱਟੂ ਦੀ ਜ਼ਿੰਦਗੀ ਦੇ ਬਾਰੇ ਤੈਅ ਕਰ ਦਿੱਤਾ।
ਤੁਹਾਡਾ ਕੀ ਪ੍ਰਤੀਕਰਮ ਹੈ, ਖੁੱਲ ਕੇ ਦੱਸੋ?
ਮੈਂ ਤੁਹਾਨੂੰ ਕਹਿ ਰਿਹਾ ਕਿ ਉਸ ਵੀਡੀਓ ਨੇ, ਉਸ ਵੀਡੀਓ ਕਹਿ ਰਹੇ ਆਡੀਓ ਨੇ ਬਿੱਟੂ ਬਾਰੇ ਸਭ ਕੁਛ ਤੈਅ ਕਰ ਦਿੱਤਾ ਕਿ ਬਿੱਟੂ ਕੀ ਚੀਜ਼ ਹੈ। ਸੋ ਮੈਨੂੰ ਲੱਗਦਾ ਕਿ ਜਿਹੜਾ ਬਿੱਟੂ ਕੋਲੇ ਕੁਝ ਬਚਿਆ ਖੁਚਿਆ ਦਮਖਮ ਸੀਗਾ ਮਾੜਾ ਮੋਟਾ, ਵੈਸੇ ਤਾਂ ਜਦੋਂ ਪਾਰਟੀ ਛੱਡ ਕੇ ਗਏ ਬਿੱਟੂ ਜੀ, ਉਦੋਂ ਉਹ ਦਮਖਮ ਮੁੱਕ ਗਿਆ ਸੀ, ਪਰ ਜਿਹੜਾ ਕੋਈ 2-4% ਗੱਲ ਰਹਿ ਗਈ ਸੀ, ਉਹ ਕੱਲ੍ਹ ਦੀ ਆਡੀਓ ਨੇ ਖਤਮ ਕਰ ਦਿੱਤੀ। ਕਿਉਂਕਿ ਲੋਕ ਇਹ ਮਹਿਸੂਸ ਕਰਦੇ ਆ ਕਿ ਬਿੱਟੂ ਕਿਸੇ ਦਾ ਨਹੀਂ, ਬਿੱਟੂ ਕਿਸੇ ਦਾ ਵਫ਼ਾਦਾਰ ਨਹੀਂ ਹੋ ਸਕਦਾ। ਜੇ ਕਾਂਗਰਸ 'ਚ ਰਿਹਾ ਤਾਂ ਕਾਂਗਰਸ ਵਾਲਿਆਂ ਦਾ ਨਹੀਂ ਹੋਇਆ, ਔਰ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਹਿ ਰਿਹਾ ਕਿ ਉੱਥੇ ਕੋਈ ਨਕਲੀ ਪੱਗ ਬੰਨ੍ਹ ਕੇ ਚਲਾ ਜਾਵੇ। ਤਾਂ ਮੈਂ ਸਮਝਦਾ ਕਿ ਇਹੋ ਜਿਹੇ ਪ੍ਰਤੀਕਰਮ ਜਿਹੜਾ ਉਹਨਾਂ ਨੇ ਦਿੱਤੇ ਹੈ, ਔਰ ਆਪਦੀ ਲੀਡਰਸ਼ਿਪ 'ਤੇ ਹੀ ਉਹ ਸ਼੍ਰੀ ਨਿਵਾਸਦੂ ਜੀ ਹੈ ਜਿਹੜੇ, ਔਰ ਸੁਨੀਲ ਜਾਖੜ 'ਤੇ ਵੀ ਉਹਨਾਂ ਨੇ ਕਈ ਪ੍ਰਕਾਰ ਦੇ ਸਵਾਲਿਆ ਚਿੰਨ੍ਹ ਖੜੇ ਕਰ ਦਿੱਤੇ।
ਬੀਂਗ ਏ ਪ੍ਰੈਜ਼ੀਡੈਂਟ ਔਫ PPCC ਔਰ ਬੀਂਗ ਏ ਗੁੱਡ ਫਰੈਂਡ ਔਫ ਬਿੱਟੂ, ਤੁਹਾਨੂੰ ਕਿਵੇਂ ਲੱਗਿਆ ਜਦੋਂ ਤੁਹਾਡੇ ਕੋਲ ਖਬਰ ਆਈ? ਉਹ ਮੂਮੈਂਟ ਕਿਸ ਤਰ੍ਹਾਂ ਦਾ ਸੀਗਾ, ਤੁਹਾਨੂੰ ਕਿਵੇਂ ਪਤਾ ਲੱਗਦਾ ਬਿੱਟੂ ਜਾ ਰਿਹਾ?
ਮੈਨੂੰ ਪਤਾ ਲੱਗਦਾ, ਉਹਨਾਂ ਦੇ ਪਰਿਵਾਰਕ ਕਿਸੇ ਮੈਂਬਰ ਨੇ ਮੈਨੂੰ ਦੱਸਿਆ ਕਿ ਬਿੱਟੂ ਪਾਰਟੀ ਛੱਡ ਰਿਹਾ, ਔਰ ਮੈਂ ਬਹੁਤ ਹੈਰਾਨ ਸੀਗਾ, ਮੈਂ ਕਿਹਾ ਇਹ ਹੋ ਨਹੀਂ ਸਕਦਾ। ਔਰ ਫਿਰ ਜਦੋਂ ਮੈਨੂੰ ਲੱਗਿਆ ਕਿ ਵਾਕਈ ਛੱਡ ਰਿਹਾ, ਤੇ ਮੈਂ ਰਾਹੁਲ ਜੀ ਨੂੰ ਕਿਹਾ ਵੀ ਰਾਹੁਲ ਜੀ ਬਿੱਟੂ ਪਾਰਟੀ ਛੱਡ ਰਿਹਾ।
ਤੁਸੀਂ ਇਮੀਡੀਏਟਲੀ ਰਾਹੁਲ ਜੀ ਨੂੰ ਕਾਲ ਕੀਤੀ?
ਐਂਡ ਰਾਹੁਲ ਜੀ ਨੇ ਮੈਨੂੰ ਕਿਹਾ, ਮੈਸੇਜ ਕੀਤਾ, ਮੈਂ ਕਿਹਾ ਜੀ ਬਿੱਟੂ? ਕਹਿੰਦੇ ਵਿੱਚ ਬਿੱਟੂ? ਉਹ ਇਮੀਡੀਏਟਲੀ ਕਈ ਵਾਰੀ ਦਿਮਾਗ 'ਚ ਨਹੀਂ ਆਉਂਦਾ, ਮੈਂ ਕਿਹਾ ਜੀ ਰਵਨੀਤ ਬਿੱਟੂ MP। ਸੋ ਮੈਂ ਕਿਹਾ ਤੁਸੀਂ ਪਲੀਜ਼ ਕਾਲ ਕਰ ਲਓ, ਮਾਈਟ ਬੀ ਇਸੇ। ਮੈਂ ਇਸ ਇਨਸਾਨ ਦੇ ਹਾਸੇ ਬਹੁਤ ਕੁਝ ਕੀਤਾ, ਮੈਂ ਇਹਨੂੰ ਫੋਨ ਨਹੀਂ ਕਰਾਂਗਾ। ਸੋ ਇਹ ਸ਼ਬਦ ਸਨ, ਔਰ ਬੜਾ ਵੱਡਾ ਮੈਨੂੰ ਉਸ ਦਿਨ ਮਹਿਸੂਸ ਹੋਇਆ ਕਿ ਯਾਰ ਇਹ ਬਹੁਤ ਵੱਡਾ ਬਿਟਰੇ ਹੈ, ਇਹ ਬਹੁਤ ਵੱਡਾ ਧੋਖਾ ਹੈ ਕਿ ਇਸ ਤਰ੍ਹਾਂ ਪਾਰਟੀ ਨੂੰ ਛੱਡ ਕੇ ਚਲੇ ਜਾਣਾ, ਔਖੇ ਸਮੇਂ ਛੱਡ ਕੇ ਜਾਣਾ, ਔਰ ਜਿਸ ਵਿਅਕਤੀ ਨੂੰ ਸਭ ਕੁਛ ਪਾਰਟੀ ਨੇ ਦਿੱਤਾ ਹੋਵੇ, ਉਹ ਐਨ ਮੌਕੇ 'ਤੇ ਧੋਖਾ ਦੇ ਕੇ ਚਲਾ ਜਾਵੇ, ਇਹ ਚੰਗੀ ਗੱਲ ਨਹੀਂ ਹੈ। ਸੋ ਮੈਨੂੰ ਲੱਗਦਾ ਕਿ
ਤੁਸੀਂ ਬਿੱਟੂ ਨੂੰ ਅਪਰੋਚ ਵੀ ਨਹੀਂ ਕੀਤਾ, ਟੈਲੀਫੋਨ ਵੀ ਨਹੀਂ ਕੀਤਾ ਵੀ ਨਾ ਕਰ ਇਸ ਤਰ੍ਹਾਂ?
ਜਦੋਂ ਮੇਰੇ ਬੌਸ ਨੇ ਕਿਹਾ ਕਿ ਚਲਾ ਜਾਣ ਦਿਓ, ਮੈਂ ਬਿੱਟੂ ਨੂੰ ਫੋਨ ਨਹੀਂ ਕਰਾਂਗਾ ਤਾਂ ਫਿਰ ਉਸ ਤੋਂ ਬਾਅਦ ਮਤਲਬ ਹੀ ਨਹੀਂ ਬਣਦਾ ਬਿੱਟੂ ਨੂੰ ਫੋਨ ਕਰਦਾ। ਅਮਰ ਸਿੰਘ ਜੀ ਨੇ ਮੈਨੂੰ ਗੱਲ ਦੱਸੀ ਕਿ ਮੈਂ ਤੇ ਬਿੱਟੂ ਉਸੇ ਜਹਾਜ਼ ਦੇ ਵਿੱਚ ਦਿੱਲੀ ਗਏ ਸਾਂ ਤੇ ਮੈਨੂੰ ਅਮਰ ਸਿੰਘ ਬਿੱਟੂ ਨੇ ਕਿਹਾ ਕਿ ਆਪਾਂ 5 ਵਜੇ ਮਿਲਦੇ ਹਾਂ ਕੌਫੀ ਪੀਂਦੇ ਹਾਂ।
ਅੱਛਾ।
ਤੇ ਜਦੋਂ ਤੁਸੀਂ ਮੈਨੂੰ ਕਾਲ ਕਰ ਲਿਓ ਕਹਿੰਦੇ ਮੈਂ ਜਦੋਂ ਪਾਣੇ 5 ਵਜੇ ਫੋਨ ਕੀਤਾ ਤਾਂ ਉਹਨੇ ਮੇਰਾ ਫੋਨ ਨਹੀਂ ਚੱਕਿਆ ਤੇ 5 ਵਜੇ ਕਹਿੰਦੇ ਖਬਰ ਆ ਗਈ ਕਿ ਬਿੱਟੂ ਜੀ ਪਾਰਟੀ ਜੁਆਇਨ ਕਰਨਗੇ। ਇਹ ਕਿਰਦਾਰ ਹੈ ਆਦਮੀ ਆ ਰਵਨੀਤ ਸਿੰਘ ਬਿੱਟੂ ਦਾ।
ਬਾਈ ਜੇ ਤੁਸੀਂ ਆਫ ਦਾ ਰਿਕਾਰਡ ਬਹਿੰਦੇ ਹੋ ਜਾਂ ਘਰੇ ਗੱਲ ਗੁੱਲ ਕਰਦੇ ਹੋ ਜਾਂ ਲੀਡਰ ਜਿਹੜੇ ਤੁਸੀਂ ਆਪਸ 'ਚ ਦੋਸਤ ਹੋ, ਤੁਹਾਨੂੰ ਇਹ ਸੰਗ 'ਚ ਨਹੀਂ ਆਉਂਦੀ ਜਾਂ ਹਾਸਾ ਨਹੀਂ ਆਉਂਦਾ ਯਾਰ ਹੋ ਕੀ ਰਿਹਾ ਵੀ ਸਾਡੀ ਤਾਂ ਕ੍ਰੈਡੀਬਿਲਟੀ ਨਹੀਂ ਰਹਿ ਰਹੀ ਪੋਲੀਟੀਸ਼ੀਅਨਾਂ ਦੀ ਵੀ ਲੋਕ ਕੀ ਕਿਆ ਕਰਨਗੇ ਰਾਤ ਨੂੰ। ਈਵਨ ਬਾਈ ਤੁਸੀਂ ਤਾਂ ਕਿਹਾ ਨਾ ਵੀ ਅਮਰ ਸਿੰਘ ਜੀ ਨੂੰ ਕਿਹਾ ਉਹਨਾਂ ਨੇ ਵੀ ਸ਼ਾਮ ਨੂੰ ਕੌਫੀ ਪੀਂਦੇ ਆ, ਸਾਨੂੰ ਪੰਜਾਬ ਦੇ 3-4 ਲੀਡਰਾਂ ਨੇ ਰਾਤ ਨੂੰ ਇੰਟਰਵਿਊ ਦਿੱਤਾ, ਡਿਨਾਈ ਕੀਤਾ ਸੀ ਨਹੀਂ ਜਾ ਰਹੇ, ਤੜਕੇ ਸ਼ਾਮਲ ਹੋ ਗਏ।
ਇਹਦੇ ਨਾਲ ਕਿਤੇ ਨਾ ਕਿਤੇ ਕੁਐਸਚਨ ਮਾਰਕ ਤਾਂ ਲੱਗਦਾ ਹੈ ਲੀਡਰਸ਼ਿਪ ਤੇ, ਔਰ ਹਰ ਵਿਅਕਤੀ ਇਹ ਮਹਿਸੂਸ ਕਰਦਾ ਕਿ ਇਹਨਾਂ ਲੀਡਰਾਂ ਦਾ ਪਤਾ ਨਹੀਂ ਇਹ ਰਾਤ ਨੂੰ ਕੀ ਕਰਦੇ ਨੇ ਸੁਬਾਹ ਕੀ ਹੋਣ। ਬਿਲਕੁਲ ਉਹਦੇ ਨਾਲ ਚੰਗੇ ਲੋਕ ਵੀ ਪਿਸ ਜਾਂਦੇ ਨੇ, ਔਰ ਪਰ ਮੈਨੂੰ ਲੱਗਦਾ ਹੈ ਰਮਨ ਇਸ ਵਾਰ ਲੋਕ ਜਿਹੜੇ ਟਰਨ ਕੋਟ ਸੀਗੇ ਜਿਹੜੇ ਰਾਤੋਂ ਰਾਤ ਬਦਲ ਗਏ ਉਹਨਾਂ ਨੂੰ ਲੋਕ ਸਭ ਜ਼ਰੂਰ ਸਿਖਾਉਣਗੇ
ਲੋਕਾਂ ਦੇ ਮਨ 'ਚ ਗੁੱਸਾ।
ਮੈਨੂੰ ਉਮੀਦ ਹੈ ਪੰਜਾਬ ਦੇ ਲੋਕ ਅਣਖੀ ਔਰ ਗੈਰਤਮੰਦ ਲੋਕ ਹੈ, ਔਰ ਇਸ ਪ੍ਰਕਾਰ ਦਾ ਗੁੱਸਾ ਹੈਗਾ ਜੋ ਮੈਨੂੰ ਲੁਧਿਆਣੇ 'ਚ ਤਾਂ ਸ਼ਰੇਆਮ ਵੇਖਣ ਨੂੰ ਮਿਲ ਰਿਹਾ, ਹੋਰ ਵੀ ਕਈ ਸੀਟਾਂ 'ਤੇ ਮੈਨੂੰ ਚੱਬੇਵਾਲ ਜਿਹੜੀ ਸੀਟ ਹੈ ਹੁਸ਼ਿਆਰਪੁਰ ਉੱਥੇ ਮੈਨੂੰ ਵੇਖਣ ਨੂੰ ਮਿਲਿਆ। ਸੋ ਮੈਨੂੰ ਉਮੀਦ ਹੈ ਕਿ ਜਲੰਧਰ 'ਚ ਵੀ ਇਸੇ ਤਰ੍ਹਾਂ ਹੋਏਗਾ ਕਿ ਜਿਹੜੇ ਲੋਕ ਰੋਜ਼ਾਨਾ ਪਾਰਟੀ ਬਦਲ ਕੇ ਇੱਧਰ ਉੱਧਰ ਕਰ ਗਏ ਲੋਕ ਉਹਨਾਂ ਦੇ ਖਿਲਾਫ਼ ਹੋ ਗਏ।
ਇੱਕ ਚੀਜ਼ ਮੈਂ ਨਿੱਜੀ ਤੌਰ 'ਤੇ ਬੀਂਗ ਏ ਜਰਨਲਿਸਟ ਮਹਿਸੂਸ ਕਰਦਾ, ਕਈ ਇਲੈਕਸ਼ਨਸ ਕਵਰ ਕੀਤੀਆਂ ਬਈ, ਝੰਡਾ ਨਹੀਂ ਹੈ, ਡੰਡਾ ਨਹੀਂ ਹੈ, ਸਟਿੱਕਰ ਨਹੀਂ ਹੈ, ਰੌਲਾ ਰੱਪਾ ਨਹੀਂ ਹੈ, ਪਰਨੇ ਨਹੀਂ ਹੈਗੇ, ਜੋਸ਼ ਨਹੀਂ ਹੈਗਾ। ਤੁਹਾਨੂੰ ਲੱਗਦਾ ਹੈ ਕਿ ਲੋਕ ਚੁੱਪ ਕੀਤੇ ਜੇ ਇਸ ਵਾਰ?
ਹਾਂ, ਸਾਇਲੈਂਟ ਹੈ ਲੋਕ, ਚੁੱਪ ਚ ਬੀਤੇ। ਇਹ ਮਾਹੌਲ ਨਾ ਸੇਮ ਇਸ ਤਰ੍ਹਾਂ ਦਾ ਮਾਹੌਲ ਮੈਂ 2012 ਚ ਵੇਖਿਆ ਰਮਨ, ਜਦੋਂ ਮੈਂ ਗਿੱਦੜਬਾਦੀ ਧਰਤੀ ਤੇ ਲੜਨ ਗਿਆ। ਸੋ ਉੱਥੇ ਸਾਰੇ ਅਕਾਲੀਆਂ ਦਾ ਗੜ ਸੀਗਾ, ਸੋ ਲੋਕ ਫੇਸ ਇੰਪ੍ਰੈਸ਼ਨ ਵੀ ਨਹੀਂ ਦਿੰਦੇ ਸੀ ਵੀ ਅਸੀਂ ਵੋਟ ਕਿਹਨੂੰ ਪਾਵਾਂਗੇ, ਤੇ ਅਸੀਂ ਮਹਿਸੂਸ ਕਰ ਰਹੇ ਸੀ ਵੀ ਅਸੀਂ ਚੁਣਾਵ ਲੜਨ ਵਾਸਤੇ ਆਏ ਹਾਂ ਤਾਂ ਅਲਟੀਮੇਟਲੀ ਇਹ ਚੁਣਾਵ ਜਿੱਤਿਆ ਨਹੀਂ ਜਾਣਾ। ਪਰ ਲੋਕਾਂ ਦੀ ਜਿਹੜੀ ਚੁੱਪ ਸੀਗੀ ਐਜ਼ ਯੂ ਸੈਡ ਉਸ ਸਰਕਾਰਾਂ ਦੇ ਖਿਲਾਫ਼ ਸੀ, ਉਹ ਉਹਨਾਂ ਸਰਕਾਰਾਂ ਦੇ ਖਿਲਾਫ਼ ਸੀ, ਲੋਕ ਵਿਕਲਪ ਪਾਲ ਰਹੇ ਸਨ। ਸੋ ਮੈਨੂੰ ਲੱਗਦਾ ਦੇਸ਼ ਦੇ ਅੰਦਰ ਦੋਨਾਂ ਸਰਕਾਰਾਂ ਦੇ ਖਿਲਾਫ਼ ਵਿਕਲਪ ਪਾਲ ਰਹੀ ਹੈ ਦੁਨੀਆ ਜਾਂ ਇਸ ਦੇਸ਼ ਦੇ ਲੋਕ। ਇਸੇ ਕਰਕੇ ਮੈਨੂੰ ਲੱਗਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਵੀ ਇਹ ਕਹਿਣਾ ਸ਼ੁਰੂ ਕਰਤਾ ਕਿ ਅਬ ਕੀ ਬਾਰ ਸਥਿਰ ਸਰਕਾਰ, ਪਹਿਲਾਂ ਕਹਿੰਦੇ ਸੀ ਅਬ ਕੀ ਬਾਰ 400 ਪਾਰ, ਹੁਣ ਜਿਹੜਾ ਮਾਹੌਲ ਹੌਲੀ ਹੌਲੀ ਬਣ ਰਿਹਾ ਹੈ ਲੋਕ ਇਹ ਮਹਿਸੂਸ ਕਰਦੇ ਆ ਕਿ ਸ਼ਾਇਦ ਇੰਡੀਆ ਸ਼ਾਈਨਿੰਗ ਦੀਆ ਜਦੋਂ ਨਾਰਾ ਦਿੱਤਾ ਸੀ ਵਾਜਪਾਈ ਜੀ ਦੇ ਸਮੇਂ, ਇਸ ਤਰ੍ਹਾਂ ਦਾ ਵੀ ਮਾਹੌਲ ਬਣਦਾ ਜਾ ਰਿਹਾ ਕਿ ਹੋ ਸਕਦਾ ਹੈ। ਮੈਨੂੰ ਤਾਂ ਪੂਰਨ ਯਕੀਨ ਹੈ ਕਿ ਕਾਂਗਰਸ ਪਾਰਟੀ ਦੀ ਸਰਕਾਰ ਵੀ ਕੇਂਦਰ ਦੇ ਵਿੱਚ ਬਣ ਸਕਦੀ ਹੈ।
ਲੁਧਿਆਣੇ ਸ਼ਹਿਰ ਦੇ ਵਿੱਚ ਤੁਹਾਨੂੰ ਕੋਈ ਬੀਜੇਪੀ ਦਾ ਪ੍ਰਭਾਵ ਨਜ਼ਰ ਆਉਂਦਾ, ਰਾਮ ਮੰਦਿਰ ਦਾ ਪ੍ਰਭਾਵ ਨਜ਼ਰ ਆਉਂਦਾ? ਕਿਉਂਕਿ ਕਿਹਾ ਜਾਂਦਾ ਕਿ ਹਿੰਦੂ ਜਿਹੜੀ ਵੋਟਰ ਨੇ ਜਾਂ ਅਰਬਨ ਵੋਟਰ ਨੇ ਉਹ ਬੀਜੇਪੀ ਪ੍ਰਤੀ ਇਨਕਲਾਈਂਡ ਹੈਗੇ ਨੇ।
ਹੋ ਸਕਦਾ ਮਾੜਾ ਮੋਟਾ ਕੋਈ ਅਸਰ ਹੋਵੇ, ਬਟ ਆਈ ਡੋਂਟ ਥਿੰਕ ਸੋ ਕੋਈ ਇੰਨਾ ਮੇਜਰ ਅਸਰ ਹੈਗਾ। ਸੈਕਿੰਡ, ਸੋਢੀ ਸਾਹਿਬ ਜਿਹੜਾ ਬਿੱਟੂ ਸੀ ਨਾ, ਕਿਉਂਕਿ ਬੱਚਾ ਜਦੋਂ 2-2.5 ਸਾਲ ਦਾ ਹੁੰਦਾ ਤਾਂ ਉਹਦਾ ਬਾਪ ਅਗਰ ਦੁਬਾਰੇ ਵਿਆਹ ਕਰਾ ਲੈਂਦਾ ਤਾਂ ਮਦਰ ਵੀ ਬੱਚੇ ਨੂੰ ਅਡੋਪਟ ਕਰ ਲੈਂਦੀ ਹੈ, ਬੱਚਾ ਵੀ ਮਦਰ ਨੂੰ ਅਡੋਪਟ ਕਰ ਲੈਂਦਾ ਹੈ। ਸੋ ਹੁਣ ਜਿਹੜਾ ਹਾਲਾਤ ਹੈ ਬਿੱਟੂ ਜੀ ਦੇ ਉਸੇ ਤਰ੍ਹਾਂ ਦੇ ਬਣੇ ਹੋਏ ਹੈ ਕਿ ਜਦੋਂ ਬੱਚਾ ਹੋ ਜੇ 20 ਸਾਲ ਦਾ ਤੇ ਬਾਪ ਨਵਾਂ ਵਿਆਹ ਕਰਾ ਲਏ, ਨਾ ਤਾਂ ਮਦਰ ਬੱਚੇ ਨੂੰ ਅਡੋਪਟ ਕਰਦੀ ਹੈ ਨਾ ਫਿਰ ਬੱਚਾ ਹੀ ਅਡੋਪਟ ਕਰਦਾ।
ਪਰ ਬਿੱਟੂ ਇਹ ਗੱਲ ਕਹਿੰਦਾ ਵੀ ਮੈਂ ਕ੍ਰੈਡੀਬਿਲਟੀ ਕਰਕੇ ਜਿੱਦਾਂ ਰਿਹਾ, ਕੰਮ ਤਾਂ ਮੇਰੇ ਲੋਕ ਨਹੀਂ ਭੁੱਲ ਸਕਦੇ।
ਸੋ ਜਿਹੜੀ ਬੀਜੇਪੀ ਹੈ, ਬੀਜੇਪੀ ਦਾ ਜਿਹੜਾ ਵਰਕਰ ਹੈ ਉਹ ਬਿੱਟੂ ਜੀ ਨੂੰ ਅਡੋਪਟ ਨਹੀਂ ਕਰ ਰਿਹਾ। ਬੀਜੇਪੀ ਦਾ ਵਰਕਰ ਹੀ ਮੈਨੂੰ ਬਹੁਤ ਸਾਰੇ ਲੋਕ ਐਸੇ ਆ ਜਿਹੜੇ ਮੈਨੂੰ ਟੈਲੀਫੋਨ ਕਰਦੇ, ਯਾਰ ਇਹ ਕਿੱਥੋਂ ਭੇਜਤਾ ਤੁਸੀਂ? ਔਰ ਕੱਲ ਦੀ ਆਡੀਓ ਤੋਂ ਬਾਅਦ ਲੋਕ ਕਹਿੰਦੇ ਕਿ ਇਹ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਹੀ ਨਿੰਦ ਰਹੇ ਹੈ ਔਰ ਦੇਸ਼ ਪੰਜਾਬ ਦੇ ਪ੍ਰਧਾਨ ਨੂੰ ਹੀ ਨਿੰਦੀ ਜਾਂਦਾ ਹੈ, ਇਹ ਤਾਂ ਸਵਾਰਥੀ ਵਿਅਕਤੀ ਹੈ। ਸੋ ਉਹਨੇ ਕੱਲ ਮੋਹਰ ਲਾਤੀ ਹੈ। ਸੋ ਜਿੱਥੋਂ ਤੱਕ ਕ੍ਰੈਡੀਬਿਲਟੀ ਦੀ ਤੁਸੀਂ ਗੱਲ ਕਰਦੇ, ਆਈ ਡੋਂਟ ਥਿੰਕ ਸੋ ਦੈਟ ਬਿੱਟੂ ਹੈਵ ਐਨੀ ਕ੍ਰੈਡੀਬਿਲਟੀ। ਲੋਕ ਮੈਂ ਤੁਹਾਨੂੰ ਦੇਖਿਆ ਨਹੀਂ ਇੱਕ ਹੋਰਡਿੰਗ ਲਾਇਆ ਵੀ ਫੋਨ ਵੀ ਚੱਕਾਂਗੇ, ਕੰਮ ਵੀ ਕਰਾਵਾਂਗੇ ਤੇ ਦੋਸਤੀ ਵੀ ਨਿਭਾਵਾਂਗੇ, ਦੈਟ ਇਜ਼ ਅ ਨਾਰਾ। ਲੋਕ ਇਹ ਮਹਿਸੂਸ ਕਰਦੇ ਕਿ ਸਾਡਾ ਇਸ ਬੰਦੇ ਨੇ ਫੋਨ ਹੀ ਨਹੀਂ ਚੱਕਿਆ। ਇਹ ਲੋਕ ਮਹਿਸੂਸ ਕਰਦੇ ਕਿ ਜਿਵੇਂ ਲੋਕਾਂ ਨੇ ਭੂਤ ਨੂੰ ਵੇਖਿਆ ਨਹੀਂ ਹੁੰਦਾ, ਲੋਕ ਕਹਿੰਦੇ ਭੂਤ ਹੈ ਭੂਤ ਹੈ ਭੂਤ ਹੈ, ਬਚਪਨ ਚ ਹੀ ਦੱਸਣ ਲੱਗ ਪੈਂਦੇ ਹੈ, ਪਰ ਵੇਖਿਆ ਕਿਸੇ ਨੇ ਨੀ ਹੁੰਦਾ। ਸੋ ਇਸ ਤਰ੍ਹਾਂ ਦਾ ਲੋਕਾਂ ਨੂੰ ਜਾਪਦਾ ਕਿ ਅਸੀਂ ਬਿੱਟੂ ਨੂੰ ਤਾਂ ਦੇਖਿਆ ਹੀ ਨੀ ਗਾ ਕਿਉਂਕਿ ਬਿੱਟੂ ਜੀ ਮਿਲੇ ਹੀ ਨੀ ਕਿਸੇ ਨੂੰ। ਸੋ ਮੈਨੂੰ ਲੱਗਦਾ ਕਿ ਬਿੱਟੂ ਜੀ ਦੇ ਹਾਲਾਤ ਬੁਰੇ ਹੈ।
ਪੰਜਾਬ ਸਰਕਾਰ ਦੇ ਕੀ ਹਾਲਾਤ ਲੱਗਦੇ ਤੁਹਾਨੂੰ? 92 ਜਿੱਤੇ ਲਾਸਟ ਇਲੈਕਸ਼ਨ 'ਚ, MLA ਨੇ ਕਲੀਨ ਸਵੀਪ ਹੀ ਕਰਤਾ, ਮੂਹਰੇ ਕੋਈ ਬੰਦਾ ਜਿੱਤਿਆ ਹੀ ਨਹੀਂ 9-9 ਕੌਂਸਟੀਚੁਐਂਸੀਆਂ 'ਚ, ਤੁਸੀਂ ਮਹਿਸੂਸ ਕਰਦੇ ਹੋ ਵੀ ਕੁਛ ਤਾਂ ਵੋਟ ਬੈਂਕ ਕੋ ਨਾਲ ਲੈ ਕੇ ਉੱਠਣਗੇ ਜਾਂ ਫਿਰ ਜਮਾਂ ਸਿਫਰ ਤਾਂ ਨਹੀਂ ਹੈ?
ਨਹੀਂ ਨਹੀਂ, ਕੁਛ ਵੋਟ ਬੈਂਕ ਤਾਂ ਨਾਲ ਲੈ ਕੇ ਉੱਠਣਗੇ,
ਹਾਂ,
ਬਟ ਉਹ ਕ੍ਰੈਡੀਬਿਲਿਟੀ ਗਵਾ ਚੁੱਕੇ ਆ ਮੁਕੰਮਲ ਤੌਰ ਤੇ।
ਇਹਦਾ ਤੁਸੀਂ
ਮਾਨ ਸਾਹਿਬ ਆਈ ਸੀ,
ਇਹਦਾ ਵਾਟਰ ਟੈਸਟ ਕਿਵੇਂ ਕਰਦੇ ਹੋ?
ਮਾਨ ਸਾਹਿਬ ਆਈ ਸੀ, ਮਾਨ ਸਾਹਿਬ ਹਾਸੇ ਮਜ਼ਾਕ ਦੀਆਂ ਗੱਲਾਂ ਕਰਦੇ ਰਹੇ, ਮਾਨ ਸਾਹਿਬ ਨੇ ਇੱਕ ਵੀ ਸ਼ਬਦ ਲੁਧਿਆਣਾ ਦੇ ਆਸੇ ਨਹੀਂ ਕਿਹਾ ਕਿ ਮੈਂ ਲੁਧਿਆਣਾ ਆ ਕਰੂੰਗਾ, ਆਹ ਕਰੂੰਗਾ, ਆਹ ਕਰੂੰਗਾ, ਆਹ ਹੋਣ ਵਾਲਾ, ਕਿਉਂਕਿ ਲੋਕ ਮੁੱਖ ਮੰਤਰੀ ਤੋਂ ਐਕਸਪੈਕਟ ਕਰਦੇ ਆ ਕਿ ਮੁੱਖ ਮੰਤਰੀ ਇੱਕ ਵਿਜ਼ਨ ਦੇਵੇ ਕਿ ਮੈਂ ਆਹ ਕਰਾਂਗਾ। ਤੁਸੀਂ 2.5 ਸਾਲ ਪਹਿਲਾਂ ਵੀ ਉਹੀ ਗੱਲਾਂ ਕਰ ਰਹੇ ਸੀ, 2.5 ਸਾਲ ਬਾਅਦ ਵੀ ਤੁਹਾਨੂੰ ਅਜੇ ਮਹਿਸੂਸ ਹੀ ਨਹੀਂ ਹੋ ਰਿਹਾ ਕਿ ਤੁਸੀਂ ਹੁਣ ਸੱਤਾ ਸਰਕਾਰ 'ਚੋਂ। ਮਾਨ ਸਾਹਿਬ ਲੋਕਾਂ ਨੂੰ ਅੱਗੇ ਮਾਈਕ ਕਰ ਦਿੰਦੇ ਹੈ ਕਿ ਯਾਰ ਚੀਕਾਂ ਮਾਰ ਲਓ ਜੇ 2-3 ਮਿੰਟ ਚੀਕਾਂ ਮਾਰਨੀ ਹੈ। ਸੋ ਹੁਣ ਲੋਕ ਸਮਝਦੇ ਜਾਂਦੇ,
ਪਰ ਪੋਲੀਟੀਕਲ ਐਕਸਪਰਟ ਤਾਂ ਇਹ ਵੀ ਕਹਿੰਦੇ ਆ ਬਾਈ ਕਿ ਤੁਹਾਡੇ ਤਾਂ ਦੋਵੇਂ ਹੱਥੀ ਲੱਡੂ ਆ, ਆਪ ਨੂੰ ਆ ਗਈ ਟਿਕਟ ਜਾਂ ਕਾਂਗਰਸ ਨੂੰ ਸੀਟ ਆ ਗਈ, ਕਹਿੰਦੇ ਆਫਟਰ ਆਲ ਤਾਂ ਤੁਹਾਡਾ ਇੰਡੀਆ ਅਲਾਇੰਸ ਹੀ ਹੈ, ਕਈ ਥਾਵਾਂ 'ਤੇ ਇਹ ਵੀ ਚਰਚਾ ਹੋ ਜਾਂਦੀ ਹੈ ਵੀ ਸੀਟਾਂ ਵੀ ਕਹਿੰਦੇ ਸੈਟਿੰਗ ਕਰਕੇ ਕਿਤੇ ਨਾ ਕਿਤੇ ਕਰ ਲਈਆਂ।
ਇਹ ਵਿਰੋਧੀ ਗੱਲ ਕਰਦੇ ਆ, ਅਦਰਵਾਈਜ਼ ਜੇ ਸੈਟਿੰਗ ਕਰਨੀ ਹੁੰਦੀ ਫਿਰ ਨਾ ਤਾਂ ਰਾਜਾ ਵੜਿੰਗ ਲੁਧਿਆਣੇ ਜਾਂਦਾ ਤੇ ਨਾ ਫਿਰ ਖਹਿਰਾ ਸੰਗਰੂਰ ਜਾਂਦਾ, ਕਿਉਂਕਿ ਨੱਕ 'ਚ ਦਮ ਹੋਇਆ ਪਿਆ ਉੱਥੇ ਸੰਗਰੂਰ ਦੇ ਵਿੱਚ। ਮੈਨੂੰ ਲੱਗਦਾ ਜੇ ਰਾਜਧਾਨੀ ਫਤਿਹ ਹੋ ਗਈ ਤਾਂ ਫਿਰ ਕੰਮ ਖਤਮ ਹੋ ਗਏ।
ਖਹਿਰਾ ਸਾਹਿਬ ਦਾ ਤੁਸੀਂ ਬਿਆਨ ਸੁਣ ਲਿਆ
ਕੀ
ਕਹਿੰਦੇ ਕਿ ਭਈਏ ਭਜਾਉਣੇ ਆ ਤੁਸੀਂ ਲੁਧਿਆਣੇ ਇਲੈਕਸ਼ਨ ਲੜਦੇ ਹੋ, ਪ੍ਰਵਾਸੀ ਮਜ਼ਦੂਰ ਤਾਂ
ਸਾਰੇ। ਮੈਨੂੰ ਨਹੀਂ ਲੱਗਦਾ ਕਿ ਖਹਿਰਾ ਸਾਹਿਬ ਨੇ ਇਹੋ ਜਿਹਾ ਕੋਈ ਬਿਆਨ ਦਿੱਤਾ ਹੋਣਾ ਇਹ, ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਪ੍ਰਵਾਸੀ ਆ ਹੁਣ ਉਹ ਪ੍ਰਵਾਸੀ ਨਹੀਂ ਹੈ, ਉਹ ਲੁਧਿਆਣੇ ਦੇ ਲੋਕ ਨੇ, ਉਹ ਸਾਡੇ ਪੰਜਾਬ ਦੇ ਲੋਕ ਨੇ, ਕਿਉਂਕਿ ਇਹ ਜਿਹੜੇ ਪ੍ਰਵਾਸੀ ਭਰਾ ਨੇ ਇਹਨਾਂ ਤੋਂ ਬਿਨਾਂ ਕਿਤੇ ਨਾ ਕਿਤੇ ਸਾਡੇ ਪੰਜਾਬ ਦੀ ਤਰੱਕੀ ਅਧੂਰੀ ਸੀ, ਔਰ ਲੁਧਿਆਣੇ ਦੀ ਤਰੱਕੀ ਅਧੂਰੀ ਸੀ, ਜਲੰਧਰ ਦੀ ਤਰੱਕੀ ਅਧੂਰੀ ਸੀ। ਅਨਦਰ ਥਿੰਗ, ਇਹਨਾਂ ਦੇ ਬਹੁਤ ਸਾਰੇ ਮਸਲੇ ਨੇ, ਰਜਿਸਟਰੀਆਂ ਦਾ ਇਹਨਾਂ ਦਾ ਮਸਲਾ ਹੈ ਜਿਹੜਾ ਅਸੀਂ ਆਉਣ ਵਾਲੇ ਸਮੇਂ 'ਚ ਉਹਨੂੰ ਹੱਲ ਕਰਾਵਾਂਗੇ ਇਹਨਾਂ ਨੂੰ, ਕਿਉਂਕਿ ਅਲੋਟਮੈਂਟ ਹੋਈ ਹੈ ਲੇਕਿਨ ਰਜਿਸਟਰੀਆਂ ਇਹਨਾਂ ਦੇ ਨਾਂ ਨਹੀਂ ਹੋਈਆਂ। ਸੋ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਕਿਸੇ ਪ੍ਰਵਾਸੀ ਨੂੰ ਅਗਰ ਕਿਸੇ ਨੇ ਕਿਹਾ ਵੀ ਹੈ ਤਾਂ ਬੇਹੱਦ ਮਾੜੀ ਗੱਲ ਹੈ। ਉਹ ਕਾਂਗਰਸ ਪਾਰਟੀ ਦਾ ਮੈਂ ਪ੍ਰਧਾਨ ਹੋਣ ਦੇ ਨਾਤੇ ਕਹੂੰਗਾ ਕਿ ਕੋਈ ਵੀ ਵਿਅਕਤੀ ਆਪਦੇ ਨਿੱਜੀ ਵਿਚਾਰ ਜਿਹੜਾ ਦਿੰਦਾ ਹੈ ਕਾਂਗਰਸ ਪਾਰਟੀ 'ਚ ਹੋ ਕੇ ਉਹ ਨਹੀਂ ਦੇਣੇ ਚਾਹੀਦੇ। ਪ੍ਰਵਾਸੀ ਸਾਡੇ ਹੈ, ਉੱਤਰ ਪ੍ਰਦੇਸ਼, ਬਿਹਾਰ ਦੇ, ਹਿਮਾਚਲ ਦੇ, ਉੱਤਰਾਖੰਡ ਦੇ ਲੋਕ, ਹੁਣ ਉਹ ਪ੍ਰਵਾਸੀ ਨਹੀਂ ਹੈ, ਉਹ ਪੰਜਾਬੀ ਹੈ। ਇਹ ਕਾਂਗਰਸ ਪਾਰਟੀ ਦਾ ਪ੍ਰਧਾਨ ਰਾਜਾ ਵੜਿੰਗ ਕਹਿ ਰਿਹਾ, ਔਰ ਅਸੀਂ ਇਹਨਾਂ ਲੋਕਾਂ ਦਾ ਜੀਵਨ ਉੱਚਾ ਚੱਕਣ ਦੇ ਲਈ ਵੀ ਕਈ ਤਰ੍ਹਾਂ ਦੀ ਪ੍ਰਪੋਜ਼ਲਸ ਲੈ ਕੇ ਆਵਾਂਗੇ ਤਾਂ ਜੋ ਇਹਨਾਂ ਦੇ ਜੀਵਨ ਦੇ ਵਿੱਚ ਵੀ ਮੈਂ ਸਮਝਦਾ ਕਿ ਕਿਸੇ ਤਰ੍ਹਾਂ ਦਾ ਬਦਲਾਵ ਆਉਣਾ ਚਾਹੀਦਾ।
ਹੋਰ ਤੁਹਾਡੀਆਂ ਅੱਖਾਂ ਲੁਧਿਆਣੇ 'ਚ ਕਿਹੜੀਆਂ ਖਾਮੀਆਂ ਵੇਖਦੀਆਂ ਜਾਂ ਲੋਕਾਂ ਦੀਆਂ ਅੱਖਾਂ ਪੜ੍ਹਦੇ ਹੋ ਤਾਂ ਉਹ ਕੀ ਕਹਿੰਦੇ ਆ ਸਾਨੂੰ ਕੀ ਚਾਹੀਦਾ?
ਦੇਖੋ, ਬਹੁਤ ਸਾਰੀਆਂ ਪ੍ਰੋਬਲਮ ਹੈਗੀਆਂ। ਅੱਜ ਮੈਂ ਇੰਡਸਟਰੀ ਨੂੰ ਮਿਲਿਆ ਸੀ, 2 ਦਿਨ ਹੋ ਗਏ, ਜਿਹੜੀ ਲੁਧਿਆਣੇ ਦੀ ਸਾਈਕਲ ਇੰਡਸਟਰੀ ਹੈ ਸਪੋਜ਼, ਮੈਨੂੰ ਚੰਗਾ ਲੱਗਿਆ ਮਿਸਟਰ ਪਾਵਾ ਨੂੰ ਮਿਲ ਕੇ, ਵਾਟ ਹੀ ਸੇਜ਼ ਕਿ ਚਾਈਨਾ 30 ਕਰੋੜ ਸਾਈਕਲ ਪ੍ਰੋਡਕਸ਼ਨ ਕਰਦਾ ਹੈ ਹਰ ਸਾਲ, ਲੇਕਿਨ ਹਿੰਦੁਸਤਾਨ 2.5 ਕਰੋੜ ਸਾਈਕਲ ਦੀ ਪ੍ਰੋਡਕਸ਼ਨ ਕਰ ਰਿਹਾ ਹੈ। ਉਹਨਾਂ ਦਾ ਸਾਈਕਲ ਕਹਿੰਦੇ $300 ਦਾ ਵਿਕਦਾ, ਜਾਣੀ ਕਿ 28,000-24,000 ਦਾ। ਸੋ ਉਹ 24-25,000 ਦਾ ਉਹਨਾਂ ਦਾ ਸਾਈਕਲ ਵੇਚਦਾ, ਸਾਡਾ ਸਾਈਕਲ 3500 ਰੁਪਏ ਦਾ ਵਿਕਦਾ। ਕਹਿੰਦੇ, ਮੈਂ ਕਿਹਾ ਫਿਰ ਕਸੂਰ ਕੀ ਰਿਹਾ? ਕਹਿੰਦੇ ਗਵਰਨਮੈਂਟ ਆਫ ਇੰਡੀਆ ਦਾ, ਕਿ ਅਗਰ ਉਹ ਪੋਲਿਸੀਜ਼ ਵਧੀਆ ਦੇ ਦਿੰਦੀ ਤਾਂ ਗਵਰਨਮੈਂਟ ਆਫ ਪੰਜਾਬ, ਤਾਂ ਸਾਡੇ ਹਾਲਾਤ ਚੰਗੇ ਹੋ ਸਕਦੇ। ਹੁਣ ਲੁਧਿਆਣਾ ਇੰਡਸਟਰੀ ਦਾ ਬਹੁਤ ਮਾੜਾ ਹਾਲ ਹੈ। ਇਵੇਂ MSME ਦੇ ਲੋਕ ਹੈ ਜਿਹੜੇ, ਮੈਂ ਉਹਨਾਂ ਨੂੰ ਮਿਲਿਆ ਸੀ, ਦੇ ਸਕ ਕਿ ਉਹ 45 ਦਿਨਾਂ ਵਾਲਾ ਜਿਹੜਾ ਪੇਮੈਂਟ ਦਾ ਚੱਕਰ ਪਾਇਆ ਹੈ ਕਿ ਆਫਟਰ ਦੈਟ ਉਹ ਤੁਹਾਡੇ ਪ੍ਰੋਫਿਟ 'ਚ ਗਿਣੀ ਜਾਊਗੀ, ਉਹਨੂੰ ਸਰਕਾਰ ਨੂੰ ਰੋਲ ਬੈਕ ਕਰਨਾ ਚਾਹੀਦਾ। ਈਵਨ ਦੇ ਸਕ ਕਿ ਸਾਡੀ GST ਹੈ ਜਿਹੜੀ, ਉਹ ਸਾਨੂੰ ਨਹੀਂ ਦਿੱਤੀ ਜਾ ਰਹੀ ਵਾਪਸ, ਅਸੀਂ ਰੋਜ਼ ਮੰਗਦੇ ਹਾਂ, ਸਾਡੀ GST ਦੀ ਕੋਈ ਗੱਲ ਨਹੀਂ ਕਰ ਰਿਹਾ। ਉਹ ਕਹਿੰਦੇ ਕਿ ਇੰਡਸਟਰੀਅਲ ਕਲਸਟਰ ਹੋਣਾ ਚਾਹੀਦਾ, ਜਾਂ ਕਿ ਸਵਿੰਗ ਮਸ਼ੀਨ ਜਿੱਥੇ ਬਣਦੀ ਹੈ ਉਹਦੇ ਨਾਲ ਹੀ ਸਭ ਕੁਛ ਉੱਥੇ ਇੱਕ ਥਾਂ 'ਤੇ ਹੀ ਹੋਣਾ ਚਾਹੀਦਾ, ਉਹਦੇ ਨਾਲ ਕੋਸਟਿੰਗ ਘੱਟ ਜਾਏਗੀ, ਆਰਡਰ ਇੱਕ ਥਾਂ 'ਤੇ ਹੋ ਜਾਏਗਾ, ਟ੍ਰੈਫਿਕ ਘੱਟ ਜਾਏਗਾ, ਡਿਲੀਵਰੀ ਵੀ ਇੱਕ ਜਗ੍ਹਾ 'ਤੇ ਹੋ ਜਾਏਗੀ। ਸੋ ਬੁੱਢਾ ਨਾਲਾ ਇਜ਼ ਵੱਡੀ ਪ੍ਰੋਬਲਮ ਹੈ।
ਬੁੱਢਾ ਦਰਿਆ ਸੀ, ਕਿੱਡੀ ਅਨਫੋਰਚੁਨੇਟ ਗੱਲ ਹੈ ਕਿ ਬੁੱਢਾ ਨਾਲਾ ਹੋ ਗਿਆ।
ਹਾਂਜੀ, ਸੋ ਉਹ ਬਹੁਤ ਵੱਡੀ ਪ੍ਰੋਬਲਮ ਹੈ, ਬੜੀ ਵੱਡੀ ਸਮੱਸਿਆ। ਐਗਜ਼ੀਬਿਸ਼ਨ ਸੈਂਟਰ ਚਾਹੀਦਾ ਇੱਥੇ, ਕਿਉਂਕਿ ਜਿਵੇਂ ਪ੍ਰਗਤੀ ਮੈਦਾਨ ਦੇ ਵਿੱਚ ਐਗਜ਼ੀਬਿਸ਼ਨਸ ਲੱਗਦੀਆਂ, ਲੁਧਿਆਣਾ ਵਾਲੇ ਲੋਕ ਵੀ ਚਾਹੁੰਦੇ ਕਿ ਇੱਥੇ ਐਗਜ਼ੀਬਿਸ਼ਨ ਸੈਂਟਰ ਹੋਵੇ। ਫਿਰ ਵੇਖੋ ਕਿੰਨੀ ਤਰਾਸਗੀ ਹੈ ਲੁਧਿਆਣਾ 'ਚ, ਹਜੇ ਅਸੀਂ ਏਅਰਪੋਰਟ ਨਹੀਂ ਚੰਗੀ ਤਰੀਕੇ ਨਾਲ ਚਲਾ ਸਕੇ, ਚੱਲਦਾ ਹੀ ਨਹੀਂ ਹੈ ਉਹ। ਨਾਮ ਦਾ ਤਾਂ ਇੰਟਰਨੈਸ਼ਨਲ ਏਅਰਪੋਰਟ ਹੈ ਲੇਕਿਨ ਫਲਾਈਟ ਉੱਥੋਂ ਇੱਕ ਨਹੀਂ ਜਾਂਦੀ। ਹਾਲਾਂਕਿ ਲੁਧਿਆਣਾ 'ਚ ਅਗਰ ਕਨੈਕਟੀਵਿਟੀ ਜ਼ਿਆਦਾ ਹੋਏਗੀ ਤਾਂ ਇੱਥੇ ਵਪਾਰ ਹੋਰ ਜ਼ਿਆਦਾ ਵਧੇਗਾ। ਸੋ ਆਈ ਬਲੀਵ ਕਿ ਕਨੈਕਟੀਵਿਟੀ ਹੋਣੀ ਚਾਹੀਦੀ ਹੈ, ਮੋਰ ਟ੍ਰੇਨਸ ਹੋਣੀਆਂ ਚਾਹੀਦੀਆਂ ਇੱਥੋਂ ਬਠਿੰਡਾ ਨੂੰ, ਇੱਥੋਂ ਅੰਮ੍ਰਿਤਸਰ ਨੂੰ। ਜ਼ਿਆਦਾ ਕਨੈਕਟੀਵਿਟੀ ਹੋਊਗੀ ਤਾਂ ਲੁਧਿਆਣਾ 'ਚ ਜ਼ਿਆਦਾ ਵਪਾਰ ਅਸੀਂ ਕਰ ਸਕਦੇ ਹਾਂ। ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਹੈ ਸੋਢੀ ਸਾਹਿਬ। ਆਈ ਥਿੰਕ ਗਵਰਨਮੈਂਟ ਨੂੰ ਪਲਾਨ ਕਰਨਾ ਚਾਹੀਦਾ ਕਿ CNG ਜਾਂ ਇਲੈਕਟ੍ਰੀਕਲ ਬੱਸਿਸ ਲੈ ਕੇ ਆਉਣ ਔਰ ਆਟੋ ਰਿਕਸ਼ਾ ਵਾਲੇ ਭਰਾਵਾਂ ਨੂੰ ਸਬਸਿਡੀਜ਼ ਦੇਣ ਤੇ ਉਹਨਾਂ ਨੂੰ ਸਬਸਿਡੀ
ਦੇ ਕੇ ਵੀ ਕੈਨ ਰਿਡਿਊਸ ਦਾ ਟ੍ਰੈਫਿਕ।
ਹਾਂਜੀ, ਟ੍ਰੈਫਿਕ ਤਾਂ ਰਿਡਿਊਸ ਹੋਏਗਾ ਹੀ ਹੋਏਗਾ,
ਪੋਲੂਸ਼ਨ ਵੀ ਜਿਹੜਾ,
ਪਰ ਪੋਲੂਸ਼ਨ ਵੀ ਹੋਏਗਾ।
ਅੱਛਾ, ਪੋਲੂਸ਼ਨ ਤਾਂ ਮੈਨੂੰ ਬਈ ਗੱਲ ਯਾਦ ਆ ਗਈ, ਓਨੈਸਟਲੀ ਦੱਸਿਓ ਤੁਸੀਂ ਪਲੱਸ 2 ਕਿਹੜੇ ਸਾਲ ਕੀਤੀ?
ਮੇਰਾ ਖਿਆਲ ਇਹ ਹੋਣੀ ਹੈ, ਐਗਜ਼ੈਕਟਲੀ ਮੈਨੂੰ ਯਾਦ
ਨਹੀਂ। ਗ੍ਰੈਜੂਏਸ਼ਨ ਕਦੋਂ ਕੀਤੀ ਹੈ? 3 ਸਾਲ ਪਿੱਛੇ ਲਾ ਲਓ।
ਨਹੀਂ, ਐਗਜ਼ੈਕਟਲੀ ਮੇਰੇ ਕੋਲ ਈਅਰ ਨਹੀਂ ਹੈ ਯਾਦ।
ਚਲੋ ਮੰਨ ਲਓ 20 ਸਾਲ ਪਹਿਲਾਂ, ਰਾਈਟ, 20 ਸਾਲ ਪਹਿਲਾਂ ਵੀ ਤੁਸੀਂ ਕਿਤਾਬਾਂ 'ਚ ਪੜ੍ਹਿਆ ਹੋਣਾ ਹੈ ਕਿ ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਕਿਹੜਾ ਹੈ? ਤਾਂ ਮਹਾਨਗਰ ਲੁਧਿਆਣਾ।
ਬੈਕ ਮਤਲਬ ਕਿ 2001 ਦੇ ਵਿੱਚ
ਤੁਸੀਂ ਪੜ੍ਹਿਆ ਨਾ ਕਿਤਾਬਾਂ 'ਚ ਕਿ ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਕਿਹੜਾ? ਕਹਿੰਦੇ ਸੀ ਮਹਾਨਗਰ ਲੁਧਿਆਣਾ, ਦੂਰਦਰਸ਼ਨ 'ਤੇ ਡਾਕੂਮੈਂਟਰੀ ਚੱਲਦੀਆਂ ਸੀ। ਬਈ 20 ਸਾਲ ਹੋ ਗਏ।
ਨਹੀਂ, ਮੈਨੂੰ ਯਾਦ ਨਹੀਂ ਹੈ ਯਾਰ।
ਹਰ ਲੀਡਰ ਦਾ ਹੀ ਇਹ ਬਿਆਨ ਹੈ। ਰਾਜਾ ਵੜਿੰਗ ਬੜਾ ਸਿੱਧਾ ਜਿਹਾ ਬੰਦਾ ਹੈ, ਵੀ ਸਟੇਟ ਫਾਰਵਰਡ ਗੱਲ ਕਹਿ ਦਿੰਦੀ ਆ ਭਾਵੇਂ ਆਪਦੇ ਆਪ ਨੂੰ ਕਿਉਂ ਨਾ ਬੈਕਫਾਇਰ ਕਰਦੀ ਹੋਵੇ। ਮਤਲਬ ਸਾਰਾ ਕੁਝ ਟ੍ਰੈਡੀਸ਼ਨਲ, ਬਸ ਹਾਂਜੀ ਕਰਾਂਗੇ, ਕਰਨਾ ਚਾਹੀਦਾ। ਸਾਡੀਆਂ ਬੁੱਕਸ 'ਚ ਲੁਧਿਆਣਾ ਹਾਲੇ ਤੱਕ ਨਹੀਂ ਜਾ ਸਕਿਆ।
ਤੇ ਤੁਸੀਂ ਦੇਖੋ ਨਾ ਰਮਨ, ਮੈਂ ਤਾਂ ਉਦਾਹਰਣ ਹੀ ਦੇ ਸਕਦਾ। ਇੱਕ ਮੈਨੂੰ ਮੌਕਾ ਮਿਲਿਆ MLA ਬਣਦਾ, ਜਦੋਂ ਸਰਕਾਰ ਆਈ ਤਾਂ ਮੈਂ ਗਿੱਦੜਵਾ ਦਾ ਹੋਸਪਿਟਲ, ਜਿਹੜਾ ਕਬੂਤਰ ਬੋਲਦੇ ਸਨ, ਵਨ ਆਫ ਦਾ ਬੈਸਟ ਹੋਸਪਿਟਲ ਪੰਜਾਬ ਦਾ ਬਣਿਆ, ਉਹਨੂੰ ਕਾਇਆ ਕਲਪ ਦੇ ਤਹਿਤ ਕੇਂਦਰ ਸਰਕਾਰ ਨੇ 25 ਲੱਖ ਰੁਪਏ ਦਾ ਇਨਾਮ ਦਿੱਤਾ। ਸੋ ਦੈਟ ਇਜ਼ ਅ ਵਿਜ਼ਨ। ਮੁੱਖ ਮੰਤਰੀ ਸਾਹਿਬ ਦਾ ਏਰੀਆ ਸੀਗਾ ਗਿੱਦੜਬਾ, ਚੀਫ ਮਿਨਿਸਟਰ ਖੁਦ ਲੜਦੇ ਰਹੇ ਸਰਦਾਰ ਬਾਦਲ ਸਾਹਿਬ, ਲੇਕਿਨ ਉੱਥੇ ਕਾਲਜ ਨਹੀਂ ਬਣਾ ਪਾਏ, ਡਿਗਰੀ ਕਾਲਜ ਇਹ ਔਰ ਕਚਹਿਰੀਆਂ ਨਹੀਂ ਬਣਾ ਪਾਏ। ਮੈਂ ਉੱਥੇ ਬਣਾਇਆ ਇੱਕ ਜੱਚਾ ਬੱਚਾ ਸੈਂਟਰ ਲੈ ਕੇ ਆਇਆ। ਸੋ ਇਟਸ ਆਲ ਅਬਾਊਟ ਦਾ ਵਿਜ਼ਨ, ਤੁਸੀਂ ਕੀ ਸੋਚਦੇ ਹੋ, ਕਿੱਦਾਂ ਬੁੱਢਾ ਨਾਲਾ ਜਿਹੜੀ ਤੁਸੀਂ ਗੱਲ ਕਹਿੰਦੇ ਆ, ਜਾਂ ਤੁਸੀਂ ਕਹਿੰਦੇ ਆ ਕਿ ਹੱਲ ਨਹੀਂ ਕਰ ਸਕ ਇਸ ਮਹਾਨਗਰ ਦਾ, ਬਿਲਕੁਲ ਸਹੀ ਗੱਲ ਹੈ। ਜੋ ਹੋਣਾ ਚਾਹੀਦਾ ਸੀ ਲੁਧਿਆਣੇ ਦਾ, ਉਹ ਸਰਕਾਰਾਂ ਨੇ ਕੀਤਾ ਨਹੀਂ।
ਤੁਹਾਡੇ ਵਿਜ਼ਨ ਤੇ ਵੀ ਇੱਕ ਸ਼ੰਕਾ ਮੈਂ ਪ੍ਰਗਟ ਕਰਦਾ। ਰਾਜਾ ਵੜਿੰਗ ਮੰਨ ਲਓ ਜਿੱਤ ਗਿਆ ਇੱਥੋਂ MP, 3 ਸਾਲ ਬਾਅਦ ਮੁੜ ਕੇ ਤੁਹਾਡੀ ਇਲੈਕਸ਼ਨ ਆ ਜਾਣੀ ਹੈ 101%, ਕਿ ਤੁਸੀਂ ਫਿਰ ਇੱਥੋਂ ਰਿਜ਼ਾਈਨ ਕਰੋਗੇ ਤੇ ਫਿਰ ਗਿੱਦੜਵਾ ਤੋਂ ਇਲੈਕਸ਼ਨ ਲੜੋਗੇ, ਫਿਰ ਬਾਈ ਇਲੈਕਸ਼ਨ ਇੱਥੇ ਖੜੀ ਹੋ ਜਾਊਗੀ?
ਤੁਹਾਨੂੰ ਲੱਗਦਾ
ਇਹ ਪੋਲੀਟੀਕਲ ਕ੍ਰਾਈਸਿਸ ਹੈ?
ਨੋ, ਹੋਕੇ ਨਹੀਂ ਉਸੇ 3 ਸਾਲਾਂ ਦੀ ਪ੍ਰੈਡਿਕਸ਼ਨ ਕਿਵੇਂ ਕਰੋਗੇ ਤੁਸੀਂ? 3 ਸਾਲਾਂ ਨੂੰ ਪ੍ਰੈਡਿਕਸ਼ਨ ਕੀ ਕਰੋਗੇ? ਹੋ ਸਕਦਾ ਮੈਂ ਨਾ ਰਿਜ਼ਾਈਨ ਕਰਾਂ ਤੇ ਚੁਣਾਵ ਇਸੇ ਤਰ੍ਹਾਂ ਮੈਂਬਰ ਆਫ ਪਾਰਲੀਮੈਂਟ ਰਵਾਂ।
ਮੈਂ ਤੁਸੀਂ ਗਿੱਦੜਵਾ ਫਿਰ ਨਹੀਂ ਜਾਓਗੇ?
ਨਹੀਂ ਨਹੀਂ, ਮੈਂ ਕਿਹਾ ਹੋਕੇ ਨਾ ਹੀ ਪ੍ਰੈਡਿਕਟ 3 ਸਾਲਾਂ ਨੂੰ ਕੀ ਹੋਏਗਾ। ਗਿੱਦੜਬਾ ਤਾਂ ਮੈਂ ਤਾਜ,
ਜਿਹੜੀ ਕਾਨੂੰਨੀ ਤੌਰ ਤੇ ਗੱਲ ਉਹ ਤਾਂ ਅੰਡਰਸਟੂਡ ਹੈ ਬਾਈ।
ਗਿੱਦੜਬਾ ਤਾਂ ਮੈਂ ਤਾਜ ਜ਼ਿੰਦਗੀ ਜਾਂਦਾ ਰਹੂੰਗਾ ਹਮੇਸ਼ਾ, ਕਿਉਂਕਿ ਗਿੱਦੜਬਾ ਇਜ਼ ਮਾਈ ਕਰਮ ਭੂਮੀ।
ਉਹ ਨਹੀਂ, ਕੰਟਰਡਿਕਟਰੀ ਸਟੇਟਮੈਂਟ ਹੈ ਤੁਹਾਡੀ ਫਿਰ ਆਬਵੀਅਸਲੀ।
ਨੋ ਨੋ ਨੋ, ਆਈ ਕੈਨ ਹੈਂਡਲ ਬੀਇੰਗ
ਇਹ ਪੋਲੀਟੀਕਲ ਕ੍ਰਾਈਸਿਸ ਹੈ ਕਿ ਆਮ ਆਦਮੀ ਪਾਰਟੀ ਨੂੰ ਕੈਬਨਿਟ ਮੰਤਰੀ ਉਤਾਰਨੇ ਪਏ, ਕਾਂਗਰਸ ਨੂੰ ਆਪਣਾ ਪ੍ਰਧਾਨ ਚੋਣ ਚ ਉਤਾਰਨਾ ਪਿਆ। ਬੰਦਿਆਂ ਦਾ ਕ੍ਰਾਈਸਿਸ ਤਾਂ ਤੁਸੀਂ ਮੰਨਦੇ ਹੋ ਨਾ ਪੋਲੀਟੀਕਲ?
ਹਾਂ, ਯੂ ਕੈਨ ਸੇ ਦੈਟ। ਮੈਨੂੰ ਲੱਗਦਾ ਕਿ ਅੱਜ ਜਿਹੜੀਆਂ ਵੋਟਸ ਪੈ ਰਹੀਆਂ ਉਹ ਕਿਤੇ ਨਾ ਕਿਤੇ ਬਹੁਤ ਸਾਰੇ ਜਗ੍ਹਾ ਤੇ ਚਿਹਰਿਆਂ ਨੂੰ ਵੀ ਵੋਟਾਂ ਪੈ ਰਹੀਆਂ।
ਤੁਸੀਂ ਉਹ ਬੰਦੇ ਹੋ, ਮੈਨੂੰ ਯਾਦ ਆ ਮੈਂ ਕਾਲਜ ਪੜ੍ਹਦਾ ਸੀ, ਰਾਜਾ ਸੋਥਾ ਤੁਹਾਨੂੰ ਉਦੋਂ ਕਹਿੰਦੇ ਸੀ, ਤੁਸੀਂ ਉਹ ਲੇਵੀ ਨਾਲ ਪੋਸਟਰ ਲਾਉਂਦੇ ਹੁੰਦੇ ਸੀ ਉੱਥੇ, ਰਾਈਟ? ਥੋੜੀ ਡਾਇਮੰਡ ਕੱਟ, ਮੈਨੂੰ ਲਾਲ ਜੀ ਜੈਕਟ ਵੀ ਯਾਦ ਆ ਬਾਈ, ਹਜੇ ਚਿੱਟੇ ਕੁੜਤੇ ਪਜਾਮੇ ਤੇ ਵਿਚਾਲਿਓ ਤੁਸੀਂ ਚੀਰ ਕੱਢਦੇ ਸੀ ਬਾਈ। ਤੁਸੀਂ ਤਾਂ ਯੂਥ ਦੇ ਤੌਰ ਤੇ ਆਏ, ਸਟਰਗਲ ਕਰ ਲਿਆ, ਘਸ ਕੇ ਆ ਗਏ, ਬੜਿਆਂ ਨੇ ਤੁਹਾਡੀ ਪੋਲੀਟੀਕਲ ਮੰਜੀ ਵੀ ਠੋਕੀ, ਰਾਜਾ ਵੜਿੰਗ ਸਟੈਬਲਿਸ਼ ਹੋ ਗਿਆ, ਨਵੀਂ ਯੂਥ ਜਿਹੜੇ ਆ ਖੜੇ ਆ, ਇਹ ਪ੍ਰਧਾਨ ਦੇ ਸ਼ਾਇਦ ਮੂੰਹ ਹਲਵੇ ਦੇ ਹੁਣ ਵੀ ਸਾਡਾ ਯਾਰ ਦਾ ਕਦੋਂ ਲੱਗੂਗਾ? ਯੂਥ 'ਚ ਇੱਕ ਇਨਸਕਿਉਰਟੀ ਹੈ ਵੀ ਆ ਵੀ ਜਾਈਏ ਯਾਰ ਕੌਫੀਆਂ ਤੇ, ਰੈਸਟੋਰੈਂਟ ਤੇ, ਗਿਫਟਾਂ ਤੇ, ਰੈਲੀਆਂ ਤੇ, ਗੱਡੀਆਂ ਤੇ। ਤੁਹਾਡੇ ਕੋਲ ਤਾਂ ਮੈਨੂੰ ਲੱਗਦਾ ਕਿ ਇਹ ਸਾਧਨ ਸੀ ਨਹੀਂ, ਜਿਹੜੇ ਮੁੰਡੇ ਹੁਣ ਤੁਹਾਡੇ ਅੱਗੇ ਪਿੱਛੇ ਲਾਈ ਫਿਰਦੇ ਆ, ਕੋਈ ਕਿਹੜੀ ਕਾਰ ਲਈ ਫਿਰਦਾ, ਕੋਈ LC ਲਈ ਫਿਰਦਾ, ਕੋਈ ਡਿਫੈਂਡਰ ਲਈ ਫਿਰਦਾ। ਤੁਹਾਡੇ ਨਾਲ ਤਾਂ ਮੇਰੀ ਰੇਲ ਯਾਤਰਾ ਬਹੁਤ ਵਾਰ ਹੋਈ ਹੈ। ਹੁਣ ਬੰਦਿਆਂ ਕੋਲ ਸਾਮ ਦਾਮ ਦੰਡ ਭੇਦ ਵੱਧ ਗਿਆ ਪਰ ਓਪਰਚੁਨਿਟੀ ਘੱਟ ਗਈ ਹੈ। ਕੀ ਪੋਲਿਟਿਕਸ 'ਚ ਓਪਰਚੁਨਿਟੀ ਨਾ ਮਿਲਣਾ ਕਾਰਨ ਹੈ ਕਿ ਯੂਥ ਭਰਤੀ ਨਹੀਂ ਹੋ ਰਿਹਾ?
ਨਹੀਂ, ਮੇਰਾ ਖਿਆਲ ਇਸ ਤਰ੍ਹਾਂ ਦੀ ਗੱਲ ਵੀ ਨਹੀਂ ਹੈ ਕਿ 100% ਸਾਨੂੰ ਯੰਗਸਟਰ ਨੂੰ ਮੌਕਾ ਤਾਂ ਦੇਣਾ ਚਾਹੀਦਾ ਹੈ, ਲੇਕਿਨ ਯੂਥ ਹੈ ਜਿਹੜਾ ਨਾ ਸਟੇਬਲ ਨਹੀਂ ਹੈ ਕਾਫੀ। ਮੈਂ ਦੇਖਿਆ ਉਹਨਾਂ 'ਚ ਬੜੀ ਇਨਸਕਿਉਰਿਟੀ ਹੈ। ਲਾਈਕ ਇਫ ਯੂ ਟਾਕ ਅਬਾਊਟ ਗੋਲਡੀ ਖੰਗੂੜਾ, ਚੰਗਾ ਮੁੰਡਾ ਸੀ, ਨੌਜਵਾਨ, ਓਪਰਚੁਨਿਟੀ ਮਿਲ ਗਈ, 3 ਚੁਣਾਵ ਲੜ ਗਿਆ, ਭੱਜ ਗਿਆ, ਇੱਕ ਇੱਕ ਟਿਕਟ ਨਹੀਂ ਮਿਲੀ ਤਾਂ। ਸੋ ਮੇਰੇ
ਐਲੀਗੇਟ ਤੁਹਾਨੂੰ ਕਰ ਰਿਹਾ ਜੇ ਵੀ ਮੈਂ ਸੁਣਦੇ ਹੀ ਨਹੀਂ
ਚਲੋ ਪੇਸ਼ੀਐਂਸ ਨਹੀਂ ਹੈ ਨਾ ਯੂ ਟੈਲ ਮੀ ਇੱਕ ਕਾਲਜ ਗੋਇੰਗ ਸਟੂਡੈਂਟ ਮੁੰਡਾ ਆਮ ਕਰਦਾ ਜਿਹੜਾ ਰਾਜਨੀਤਿਕ ਪਿਛੋਕੜ ਦੀ ਹੈ ਉਹਨੂੰ ਇੱਕ ਬ੍ਰੇਕ ਮਿਲ ਗਿਆ ਛੋਟੀ ਉਮਰ ਦੇ ਵਿੱਚ ਔਰ ਉਹ ਬਣ ਗਿਆ ਐਮ ਐਲ ਏ ਫਿਰ ਦੁਬਾਰੇ ਲੜਿਆ ਮਾਨ ਸਾਹਿਬ ਦੇ ਖਿਲਾਫ ਫਿਰ ਪਾਰਲੀਮੈਂਟ ਲੜ ਗਿਆ ਹੁਣ ਯਾਰ ਇਸ ਤੋਂ ਬਾਅਦ ਵੀ ਤੁਸੀਂ ਕਹੋ ਕਿ ਕਾਂਗਰਸ ਨੇ ਬ੍ਰੇਕਅਪ ਨਹੀਂ ਦਿੱਤਾ ਔਰ ਮੈਂ ਚੱਲਿਆ ਐਲੀਗੇਸ਼ਨ ਲਾ ਕੇ ਮੈਨੂੰ ਲੱਗਦਾ ਕਿ ਪੇਸ਼ੈਂਸ ਦੀ ਕਮੀ ਜਿਹੜੀ ਯੰਗਰ ਜਨਰੇਸ਼ਨ ਹੈ ਉਹਦੇ 'ਚ ਘੱਟਦੀ ਜਾ ਰਹੀ ਹੈ
ਜਿਹੜਾ ਤੁਸੀਂ ਫਰੈਸ਼ਰ ਭਰਤੀ ਕਰਦੇ ਹੋ ਬਾਈ ਖੁੱਲ੍ਹ ਕੇ ਦੱਸਿਓ ਨਵਾਂ ਮੁੰਡਾ ਜਿਹੜਾ ਆ ਕੇ ਜੁੜਦਾ ਕਾਂਗਰਸ 'ਚ ਮੈਂਬਰ ਬਣਦਾ ਆ ਕੇ ਉਹਦਾ ਸੁਭਾਅ ਤੁਹਾਨੂੰ ਤੁਸੀਂ ਕੰਪੈਰੀਜ਼ਨ ਤਾਂ ਕਰਦੇ ਹੋਵੋਗੇ ਨਾ ਜਿਹੜੇ ਤੁਹਾਡੇ ਕੰਪੈਨੀਅਨ ਵੀ ਰਹੇ ਆ ਸੋ ਤੁਸੀਂ ਫਿਰ ਕਿਵੇਂ ਵੇਣੋ ਯਾਰ ਮੇਰੇ 'ਚ ਆ ਐ ਨਹੀਂ ਸੀ ਜਿਵੇਂ
ਰਮਨ ਭਰਤੀ ਕਰਦਿਆਂ ਸਾਰੀ ਉਹਨੂੰ ਇਹ ਲੱਗਦਾ ਕਿ ਮੈਂ ਹੁਣ ਅਗਲੀ ਟਿਕਟ ਐਮਐਲਏ ਦੀ ਲੈਣੀ ਹੈ ਦੈਟਸ ਦਾ ਪ੍ਰੋਬਲਮ ਅਸੀਂ ਬਲੌਕ ਤੋਂ ਆਏ ਹਾਂ ਬਹੁਤ ਸਾਰੇ ਅਨਐਕਸਪੀਰੀਅੰਸ ਮੁੰਡੇ ਟਿਕਟਾਂ ਸਿੱਧੀਆਂ ਮੰਗਦੇ ਆ ਆਪਣੇ ਆਪ ਨੂੰ ਮੈਜ਼ਰ ਨਹੀਂ ਕਰਦੇ ਮੈਂ ਉਹਨਾਂ ਨੂੰ ਹਮੇਸ਼ਾ ਕਹਿੰਦਾ ਆਪਣੇ ਆਪ ਨੂੰ ਮਾਪ ਲਓ ਆਪਣੇ ਆਪ ਨੂੰ ਜਾਣ ਲਓ ਆਪਣੇ ਆਪ ਦੇ ਅੰਦਰ ਛਾਤੀ ਮਾਰੋ ਦੈਨ ਇਲੈਕਸ਼ਨ ਲੜੋ ਤਾਂ ਜੋ ਇਲੈਕਸ਼ਨ ਲੜਨਾ ਇੱਕ ਗੱਲ ਨਹੀਂ ਹੈ ਇਲੈਕਸ਼ਨ ਜਿੱਤਣਾ ਗੱਲ ਹੈ ਸੋ ਬੰਦਾ ਜਿੰਨਾ ਚਿਕਰ ਆਪਣੇ ਆਪ ਨੂੰ ਮੈਜ਼ਰ ਨਹੀਂ ਕਰੇਗਾ ਫੁੱਟੇ ਨਾਲ ਉਹਨਾਂ ਚਿਕਰ ਗੱਲ ਨਹੀਂ ਬਣੇਗੀ ਔਰ 99% ਜਿਹੜੇ ਯੰਗਸਟਰ ਮੁੰਡੇ ਹੈ ਉਹ ਆਪਣੇ ਆਪ ਨੂੰ ਮੈਜ਼ਰ ਹੀ ਨਹੀਂ ਕਰ ਰਹੇ ਆਉਂਦਿਆਂ ਸਾਰ ਉਹਨੂੰ ਰਮਨ ਸੋਢੀ ਜਿੰਨਾ ਪੈਕੇਜ ਚਾਹੀਦਾ ਹੈ ਆਈਦਰ ਕੁਆਲਿਟੀ ਹੋਵੇ ਨਾ ਹੋਵੇ ਦੇ ਨੀਡ ਕਿ ਨਹੀਂ ਰਮਨ ਸੋਢੀ ਇੰਨੇ ਪੈਸੇ ਲੈਂਦਾ ਅਸੀਂ ਇੰਨੇ ਲਵਾਂਗੇ ਬਟ ਵਾਟ ਰਮਨ ਸੋਢੀ ਇਜ਼ ਰਮਨ ਸੋਢੀ ਉਹ ਦੈਟ ਇਜ਼ ਅ ਟ੍ਰੇਡਮਾਰਕ ਤੁਸੀਂ ਰਮਨ ਸੋਢੀ ਨੂੰ ਉੱਥੇ ਆਉਂਦੇ ਨੂੰ 25 ਸਾਲ ਲੱਗੇ ਹੋਣੇ ਹੈ 20 ਸਾਲ ਬਈ ਤੁਸੀਂ ਆਏ ਹੋ ਲੈਟਸ ਵੇਟ ਥੋੜਾ ਸਮਾਂ ਲੱਗੂਗਾ ਹੁਣ ਮੈਂ 45 ਸਾਲ ਦਾ ਹੋ ਗਿਆ ਯਾਰ ਬਲਾਕ ਪ੍ਰਧਾਨ ਤੋਂ ਦਰੀਆਂ ਵਿਛਾਉਂਦਾ ਸੀ ਐਜ਼ ਯੂ ਸੈਡ ਕਿ ਪੋਸਟਰ ਲਾਉਂਦੇ ਹੁੰਦੇ ਸੀ ਉਹ ਚੀਰ ਵਾਲੀ
ਆਈ ਸੋ ਦੈਟ
ਲੱਗ ਹਾਂਜੀ ਸੋ ਪੇਸ਼ੈਂਸ ਰੱਖਣੀ ਪਊਗੀ ਨਾ ਮੈਂ ਮੰਤਰੀ ਨਹੀਂ ਬਣਿਆ ਮੈਂ ਕਈ ਵਾਰੀ ਗੱਲ ਸੁਣੀ ਹੈ ਮਨਪ੍ਰੀਤ ਬਾਦਲ ਜੀ ਬਣ ਗਏ ਜਿਹਨਾਂ ਨੂੰ ਮੈਂ ਹਰਾਇਆ ਸੀ ਮੇਰੇ ਨਾਲ ਦੇ ਯੂਨੀਅਰ ਸਾਰੇ ਮੰਤਰੀ ਬਣਾਤੇ ਫਿਰ ਮੈਂ ਪੇਸ਼ੈਂਸ ਰੱਖੀ 4.5 ਸਾਲ ਆਰਾਮ ਨਾਲ ਬੈਠਾ ਰਿਹਾ ਕੋਈ ਗੜਬੜ ਨਹੀਂ ਕੀਤੀ ਅੱਜ ਬਣ ਗਿਆ
ਪਿਛਲੇ 3 ਸਾਲਾਂ 'ਚ ਮੈਂ ਰਾਜਾ ਵੜਿੰਗ 'ਚ ਕਾਫੀ ਬਦਲਾਅ ਵੇਖਿਆ ਪਹਿਲਾ ਪੇਸ਼ੈਂਸ ਆ ਗਿਆ ਦੂਜਾ ਸ਼ਾਰਟ ਟੈਂਪਰ ਸੀ ਬਹੁਤ ਅਤੇ ਤੀਸਰਾ ਰਿਐਕਸ਼ਨ ਘੱਟ ਗਿਆ ਹਾਊ ਇਟ ਕੁਡ ਬੀ ਪੋਸੀਬਲ
ਸੋ ਕਿਸੇ ਬੰਦੇ ਨੇ ਰਾਏ ਦਿੱਤੀ ਸਿਆਣੇ ਨਾ ਕਿ ਜੇ ਘੱਟ ਬੋਲੋਗੇ ਤਾਂ ਕਾਮਯਾਬ ਰਹੋਗੇ ਰਿਐਕਟ ਘੱਟ ਕਰੋਗੇ ਤਾਂ ਫਿਰ ਵੀ ਤੁਸੀਂ ਕਾਮਯਾਬ ਰਹੋਗੇ ਸਮੇਂ ਦੇ ਨਾਲ ਤਬਦੀਲੀ ਲੈ ਕੇ ਆਉਣੀ ਬਹੁਤ ਜ਼ਰੂਰੀ ਆ ਉਹਨਾਂ ਨੇ ਇਹ ਵੀ ਰਾਏ ਦਿੱਤੀ ਕਿ ਕੁਝ ਵੀ ਕਰਨ ਤੋਂ ਪਹਿਲਾਂ ਉਹਨੂੰ 100 ਵਾਰ ਆਪਦੇ ਦਿਮਾਗ 'ਚ ਸਵਾਲ ਕਰੋ ਦੈਨ ਆਨਸਰ ਕਰੋ ਫਿਰ ਰਿਐਕਟ ਕਰੋ ਇਮੀਡੀਏਟਲੀ ਜਿਹੜਾ ਰਿਐਕਸ਼ਨ ਹੈ ਉਹ ਕਾਮਯਾਬੀ ਦੇ ਵੱਲ ਲੈ ਕੇ ਨਹੀਂ ਜਾਂਦਾ ਮੇਰਾ ਐਕਸਪੀਰੀਅੰਸ ਜਿਹੜਾ ਹੈਗਾ ਮੈਂ ਲੋਕਾਂ ਨੂੰ ਦੇਖਿਆ ਜਿਹੜੇ ਸਟੇਬਲ ਅਤੇ ਕਾਮਯਾਬ ਲੋਕ ਹੈ ਉਹ ਰਿਐਕਟ ਹੀ ਨਹੀਂ ਕਰਦੇ ਉਹਨਾਂ ਨੇ ਕਦੇ ਰਿਐਕਟ ਹੀ ਨਹੀਂ ਕੀਤਾ ਜਿਹੜੇ ਪੰਜਾਬ ਦੇ ਵੱਡੇ ਲੀਡਰ ਹੋਏ ਨਾ ਜੀ ਉਹਨਾਂ ਦਾ ਰਿਐਕਸ਼ਨ ਨਹੀਂ ਸੀ
ਮਤਲਬ ਫਿਰ ਮੀਸਣੇ ਜੇ ਬੰਦੇ ਦੀ ਜ਼ਿਆਦਾ ਗਰੋਥ
ਨਹੀਂ ਨਹੀਂ ਨਾਟ ਮੀਸਣੇ ਨਹੀਂ ਪੋਲਿਟਿਕਸ ਦੇ ਵਿੱਚ ਰਿਐਕਸ਼ਨ ਜਿਹੜਾ ਹੈਗਾ ਉਹ ਨਹੀਂ ਹੋਣਾ ਚਾਹੀਦਾ ਇਮੀਡੀਏਟਲੀ ਜਿਹੜਾ ਰਿਐਕਸ਼ਨ ਤੁਸੀਂ ਕਰਦੇ ਹੋ ਉਹ ਉਹਨੂੰ ਪੰਜਾਬ ਦੇ ਲੋਕ ਚੰਗਾ ਨਹੀਂ ਸਮਝਦੇ ਲੋਕ ਪੇਸ਼ੈਂਸ ਵਾਲੇ ਨੂੰ ਲੋਕ ਜ਼ਿਆਦਾ ਚੰਗਾ ਸਮਝਦੇ ਉਹੀ ਲੋਕ ਕਾਮਯਾਬ ਹੁੰਦੇ
ਤੁਸੀਂ ਸੀ ਐਮ ਸਾਹਿਬ ਦੀ ਗੱਲ ਕੀਤੀ ਵੀ ਉਹ ਮਾਈਕ ਲੋਕਾਂ ਮੂਹਰੇ ਕਰ ਦਿੰਦੇ ਆ ਤੁਸੀਂ ਆਪਣੇ ਬਾਰੇ ਗੱਲ ਸੁਣੀ ਆ ਤੁਹਾਡੇ ਅਤੇ ਬਿੱਟੂ ਬਾਰੇ ਕਹਿੰਦੇ ਕੱਛੂ ਕੁੰਮੇ ਅਤੇ ਚੂਹੇ ਨੇ ਦੋਸਤੀ ਕਰ ਲਈ ਉਹਨਾਂ ਨੇ ਆਪਦੀਆਂ ਪੂਛਾਂ ਨੂੰ ਗੰਢਾਂ ਮਾਰ ਲਈਆਂ ਅਤੇ ਕਹਿੰਦੇ ਬਹੁਤ ਧੁੱਪ ਸੀ ਧੁੱਪੇ ਬੈਠੇ ਰਹੇ ਕੱਛੂ ਕੁੰਮੇ ਨੂੰ ਬਹੁਤ ਜ਼ਿਆਦਾ ਗਰਮੀ ਲੱਗੀ ਉਹ ਕਹਿੰਦੇ ਪਾਣੀ 'ਚ ਚਲਾ ਗਿਆ ਅਤੇ ਚੂਹੇ ਨੂੰ ਨਾਲ ਹੀ ਧੋ ਕੇ ਲੈ ਗਿਆ ਪਾਣੀ 'ਚ ਗਿਆ ਚੂਹਾ ਡੁੱਬ ਗਿਆ ਅਤੇ ਚੂਹਾ ਮਰ ਗਿਆ ਕਹਿੰਦੇ ਕੱਛੂ ਘੁੰਮਾਉਂ ਹੀ ਸੀ ਥੋੜ੍ਹੀ ਦੇਰ ਬਾਅਦ ਉਹਨੂੰ ਯਾਦ ਆਇਆ ਕਹਿੰਦਾ ਮੇਰਾ ਤਾਂ ਸਾਥੀ ਸੀ ਮਗਰ ਯਾਰ ਕਹਿੰਦੇ ਤਾਂ ਡੁੱਬ ਗਿਆ ਹੋਣਾ ਕੱਛੂ ਘੁੰਮਾ ਕਹਿੰਦੇ ਬਾਹਰ ਆ ਗਿਆ ਉਹ ਧੁੱਪੇ ਆਇਆ ਧੁੱਪਿਆ ਅਤੇ ਉੱਥੇ ਬਾਜ਼ ਆ ਗਿਆ ਉਹਨੇ ਵੇਖਿਆ ਥੱਲੇ ਚੂਹਾ ਮਰਿਆ ਪਿਆ ਕਹਿੰਦੇ ਉਹਨੇ ਚੂਹਾ ਚੱਕ ਕੇ ਲੈ ਗਿਆ ਨਾਲ ਹੀ ਕੱਛੂ ਘੁੰਮਣ ਲੈ ਗਿਆ ਅਤੇ ਕਹਿੰਦੇ ਐਂ ਰਾਜੇ ਵੜਿੰਗ ਦੀ ਅਤੇ ਬਿੱਟੂ ਦੀ ਕਹਿੰਦੇ ਗੰਢ ਵੱਜੀ ਵੀ ਆ ਇਹ ਦੋਵੇਂ ਕਹਿੰਦੇ ਇੱਕ ਦੂਜੇ ਨੂੰ ਲੈ ਬੈਠਣਗੇ ਅਤੇ ਪੱਪੀ ਦਾ ਦਾ ਲੱਗ ਜਾਣ
ਕੌਣ ਕਹਿੰਦਾ ਇਹ ਗੱਲ
ਇਹ ਸੀ ਐਮ ਕਹਿੰਦੇ ਆ
ਮਾਨ ਸਾਹਿਬ ਜੀ ਨਹੀਂ ਮਾਨ ਸਾਹਿਬ ਇਹ ਗੱਲ
ਮਾਨ ਸਾਹਿਬ ਨੇ
ਮੁੱਖ ਮੰਤਰੀ ਸਾਹਿਬ ਨੂੰ ਕਹੋ ਯਾਰ ਤੁਸੀਂ ਤਾਂ ਇਹ ਗੱਲ ਨਾ ਕਹੋ ਤੁਹਾਡੀ ਤੇ ਬਿੱਟੂ ਜੀ ਦੀ ਇਹਦੀ ਯਾਰੀ ਹੈ ਇਹ ਦੁਨੀਆ ਜਾਣਦੀ ਹੈ ਗੰਢ ਸਾਡੀ ਨਹੀਂ ਹੈ ਐਗਜ਼ਾਮਪਲ ਗਲਤ ਦਿੱਤੀ ਹੈ ਗੰਢ ਤੁਹਾਡੀ ਸੀ ਔਰ ਮੈਂ ਤਾਂ ਇਹ ਵੀ ਕਹਿੰਦਾ ਅਕਸਰ ਕਿ ਜਿਹੜਾ ਪੱਪੀ ਹੈ ਉਹ ਭਗਵੰਤ ਮਾਨ ਸਾਹਿਬ ਨੇ ਬਿੱਟੂ ਨੂੰ ਪਿਆਰ ਨਾਲ ਪੱਪੀ ਕੀਤੀ ਹੈ ਮਤਲਬ ਕਿ ਇੱਕ ਗਿਫਟ ਤੌਰ ਤੇ ਇੱਕ ਤੋਹਫਾ ਦਿੱਤਾ ਵੀ ਚੱਕ ਪੱਪੀ ਚੱਕ ਪਰ ਉਹਨਾਂ ਨੂੰ ਪਤਾ ਨਹੀਂ ਸੀ ਅੱਗੇ ਬਾਜ ਆ ਜਾਏਗਾ ਜੇ ਉਹ ਬਾਜ ਦੀ ਗੱਲ ਕਰਦੇ ਹੈ ਆਲਦੋ ਪੰਜਾਬ ਦੇ ਚੀਫ ਮਿਨਿਸਟਰ ਨੇ ਸੋ ਇਹ ਤਾਂ ਪਤਾ ਨਹੀਂ ਹੁਣ ਬਾਜ ਕੌਣ ਬਣੇਗਾ ਬਾਜ ਪੱਪੀ ਬਣਦਾ ਕਿ ਬਾਜ ਰਾਜਾ ਵੜਿੰਗ ਬਣਦਾ ਇਹ ਤਾਂ 4 ਤਰੀਕ ਦੱਸੇਗੀ ਕਿ ਬਾਜ ਕੌਣ ਹੈ ਤੇ ਚੂਹਾ ਕੌਣ ਹੈ ਸੋ ਇਹਦਾ ਫੈਸਲਾ ਮਾਨ ਸਾਹਿਬ ਕਿਵੇਂ ਕਰ ਸਕਦੇ ਹੈ ਸੋ ਆਈ ਫੀਲ ਕਿ ਮਾਨ ਸਾਹਿਬ ਨੂੰ 4 ਤਰੀਕ ਨੂੰ ਪਤਾ ਲੱਗ ਜੂਗਾ ਕਿ ਦੈਟ ਹੂ ਇਜ਼ ਬਾਜਵਾ।
ਬਿੱਟੂ ਦਾ ਇਹ ਕਹਿਣਾ, ਕਹਿੰਦੇ ਸਾਰੀ ਸ਼ਤਰੰਜ ਪ੍ਰਤਾਪ ਬਾਜਵਾ ਖੇਡਦਾ, ਕਹਿੰਦੇ ਰਾਜਾ ਵੜਿੰਗ ਵੀ ਸ਼ਹੀਦ ਕਰਤਾ, ਸੁਖੀ ਰੰਧਾਵਾ ਵੀ ਸ਼ਹੀਦ ਕਰਤਾ, ਜਿੰਨੇ ਕੰਪੀਟੀਟਰ ਸੀ ਕਹਿੰਦੇ ਸਾਰੇ ਇੱਕ ਵਾਰੀ ਉਹਨਾਂ ਨੇ ਸਿੱਟ ਤੇ ਅੱਗ ਦੇ ਮੂਹਰੇ ਵੀ ਵੇਖੀ ਜਾਊਗੀ ਯਾਰ, ਸ਼ਾਇਦ ਧੋਖੀ ਜਾਣ।
ਮੈਨੂੰ ਤਾਂ ਨਹੀਂ ਲੱਗਦਾ, ਪਰ ਜੇ ਬਿੱਟੂ ਜੀ ਇਹ ਕਹਿੰਦੇ, ਬਿੱਟੂ ਜਿਹਨੂੰ ਇੰਨੀ ਚਿੰਤਾ ਕਿਉਂ ਹੈ ਰਾਜੇ ਵੜਿੰਗ ਦੀ? ਮੈਂ ਤਾਂ ਉਹ ਕਹਿੰਦਾ ਕਿ ਜਾਂ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ। ਪੋਲੀਟਿਕਸ ਦੇ ਵਿੱਚ ਤਾਂ ਸ਼ਤਰੰਜ ਹਰ ਵਿਅਕਤੀ ਖੇਡਦਾ, ਬਿੱਟੂ ਜੀ ਵੀ ਖੇਡਦੇ ਆ। ਆਹ ਹੁਣ ਜਿਹੜੀ ਬੈਂਸ ਭਰਾਵਾਂ ਨਾ, ਸ਼ਤਰੰਜ ਹੀ ਚੱਲ ਰਹੀ ਸੀ ਉਹਨਾਂ ਨੂੰ, ਹੁਣ ਕਹਿਤਾ ਤੁਸੀਂ ਰੇਪਿਸਟ ਹੋ, ਪਹਿਲਾਂ ਤੁਸੀਂ ਉਹਦੀਆਂ ਮਿੰਨਤਾਂ ਕਰ ਰਹੇ ਸੀ, ਤੁਸੀਂ ਅੰਡਰ ਕੰਟਰੋਲ ਰਹਿੰਦੇ। ਬੈਂਸ ਭਰਾਵਾਂ ਨੇ 4 ਦਿਨ ਪਹਿਲਾਂ ਵਾਰਨਿੰਗ ਦਿੱਤੀ ਹੈ ਕਿ ਮੇਰੇ ਕੋਲ ਰਿਕਾਰਡਿੰਗ ਹੈ ਤੇਰੀ, ਮੈਂ ਨਹੀਂ ਸੁਣਾਉਣਾ ਚਾਹੁੰਦਾ, ਪਰ ਜੇ ਰੋਜ਼ਾਨਾ ਤੂੰ ਪਰੇਸ਼ਾਨ ਕਰੇਗਾ ਤਾਂ ਮੈਨੂੰ ਇਹ ਕਰਨਾ ਪੈਣਾ। ਬਿੱਟੂ ਜੀ ਨੂੰ ਇਸ ਗੱਲ ਦਾ ਹੋਣਾ ਕਿ ਨਹੀਂ, ਐਸੀ ਕੋਈ ਗੱਲ ਨਹੀਂ, ਕਰਾ ਲਿਆ ਕੰਮ ਸਾਰੇ ਦਾ ਸਾਰਾ।
ਆਖਰੀ ਇੱਕ ਦੋ ਸਵਾਲ ਮੇਰੇ, ਤੁਸੀਂ ਬੈਂਸਾਂ ਨੂੰ ਲੈ ਕੇ ਆਏ, ਚਰਚਾ ਹੈ ਕਿ ਲੋਕਲ ਲੀਡਰਸ਼ਿਪ ਸ਼ਾਇਦ ਇਸ ਗੱਲ ਦੇ ਹੱਕ 'ਚ ਨਹੀਂ ਸੀ ਕਿ ਬੈਂਸ ਸ਼ਾਮਲ ਕਰਵਾਏ ਜਾਣ।
ਮੈਨੂੰ ਨਹੀਂ ਲੱਗਦਾ ਕਿਸੇ ਲੋਕਲ ਲੀਡਰਸ਼ਿਪ ਨੂੰ ਕਿਸੇ ਪ੍ਰਕਾਰ ਦੀ ਪ੍ਰੋਬਲਮ ਆਈ ਹੋਵੇ। ਕੋਈ ਬੰਦਾ ਸਾਨੂੰ ਛੱਡ ਕੇ ਤਾਂ ਗਿਆ ਨਹੀਂ, ਸਾਰੇ ਸਾਡੇ ਸਟੇਜ 'ਤੇ ਆ, ਉਹੀ ਜਿੰਨਾ ਲੋਕਲ ਲੀਡਰਸ਼ਿਪ ਸਾਰੀ ਦੀ ਸਾਰੀ ਜਿੱਦੇ ਬੈਂਸ ਜੁਆਇਨ ਕੀਤੇ ਆ, ਜਾਂ ਅਗਲੇ ਦਿਨ ਉਹਨਾਂ ਦਾ ਪ੍ਰੋਗਰਾਮ ਸੀ, ਸਾਰੇ ਉਹਨਾਂ ਦੇ ਨਾਲ ਸੀ।
ਇਸ ਗੱਲ 'ਚ ਕਿੰਨੀ ਕੁ ਸੱਚਾਈ ਆ ਵੀ ਬਾਜ਼ੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ ਅਤੇ ਬਾਕੀ ਰਹਿ ਗਏ ਹਾਲ ਪੁੱਛਦੇ, ਕਈਆਂ ਨੂੰ ਇੱਥੇ ਆਸ ਸੀ ਟਿਕਟ ਮਿਲ ਜੂਗੀ?
ਦੇਖੋ, ਹਰ ਇੱਕ ਬੰਦਾ ਆਸਾਂ ਨਾਲ ਹੀ ਜਿਉਂਦਾ ਹੈ ਰਮਨ, ਨੈਚੁਰਲੀ ਬਿਨਾਂ ਆਸੋਂ ਤਾਂ ਕੰਮ ਚੱਲਦਾ ਹੀ ਨਹੀਂ ਹੈ। ਕੱਲ੍ਹ ਦਾ ਦੇ ਬਾਰੇ ਹਮੇਸ਼ਾ ਬੰਦਾ ਸੋਚਦਾ ਰਹਿੰਦਾ, ਬਟ ਮੈਂ ਬਾਜੀ ਮਾਰਨ ਵਾਲੀ ਕੋਈ, ਮੈਂ ਤਾਂ ਸਭ ਦਾ ਸਤਿਕਾਰ ਕਰਦਾ, ਸਾਰੇ ਮੇਰੇ ਭਰਾ ਹੈ, ਮੇਰੇ 'ਚ ਉਹ ਐਰੋਗੈਂਸ ਨਹੀਂ ਹੈ ਕਿ ਮੈਂ ਕਹਾਂ ਬਾਜੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ। ਬਈ ਲੋਕਾਂ ਦਾ ਪਿਆਰ ਹੈ, ਸਤਿਕਾਰ ਹੈ, ਮੈਨੂੰ ਮੌਕਾ ਦਿੱਤਾ ਹੈ, ਪਾਰਟੀ ਨੇ ਇਹ ਸਮਝਿਆ ਕਿ ਦੈਟ ਸਾਡਾ ਮੁੰਡਾ ਫਾਈਟਰ ਹੈ, ਮੈਨੂੰ ਚੰਗਾ ਲੱਗਿਆ। ਇੱਕ ਦਿਨ ਮੈਡਮ ਨੇ ਕਿਹਾ, ਸੋਨੀਆ ਜੀ ਨੇ, ਸ਼ਿਜ਼ ਯੂ ਆਰ ਏ ਫਾਈਟਰ, ਯੂ ਮਸਟ ਕੰਟੈਸਟ। ਸੋ ਆਈ ਸੈਡ ਓਕੇ ਮੈਮ, ਨੋ ਪ੍ਰੋਬਲਮ। ਮੈਨੂੰ ਦੇਸ਼ ਦੀ ਉਹ ਮਹਾਨ ਲੀਡਰ ਅਗਰ ਫਾਈਟਰ ਕਹਿੰਦੀ ਹੈ, ਦੈਟ ਮੀਨਸ ਸਮਥਿੰਗ।
ਵੜਿੰਗੇ ਸੀਟ ਜਿੱਤ ਜਾਂਦਾ ਤਾਂ ਮੰਨਿਆ ਜਾਵੇ ਕਿ ਫਿਰ ਕਾਂਗਰਸ 'ਚ ਸੀਐਮ ਦਾ ਕੈਂਡੀਡੇਟ ਬਣਨਾ ਸੌਖਾ ਹੋ ਜੂ?
ਮੈਂ ਤੁਹਾਨੂੰ ਕਿਹਾ ਕਿ ਰਾਜਾ ਵੜਿੰਗ ਜਿਹੜਾ ਹੈ, ਆ ਮੋਰ ਦੈਨ ਸੈਟਿਸਫਾਈਡ ਆ। ਸੀਐਮ ਜੇ ਬਣਨਾ ਹੈ, ਜੇ ਉਹਨੇ ਬਣਾਉਣਾ ਹੈ, ਅਕਾਲ ਪੁਰਖ ਨੇ ਕੋਈ ਲੋੜ ਰੋਕ ਸਕਦਾ? ਜੇ ਉਹਨੇ ਤਿਲਕ ਰਾਜ ਭਾਗ ਕਿਸੇ ਨੂੰ ਦੇਣਾ ਹੈ, ਸੋਢੀ ਸਾਹਿਬ ਕੋਈ ਰੋਕ ਨਹੀਂ ਸਕਦਾ, ਤੇ ਖਾਰੀਆਂ ਨੂੰ ਵੀ ਰਾਜ ਕਰਾ ਦਿੰਦਾ, ਤਪੋ ਰਾਜ ਰਾਜੋ ਨਰਕ। ਸੋ ਇਹ ਉਹਦੀ ਮਹਿਮ ਹੈ। ਬੰਦਾ ਕੌਣ ਹੈ? ਬੰਦਾ ਐਵੇਂ ਆਪਣੇ ਮਨ ਦੇ ਵਿਚਾਰ ਬਣਾਉਂਦਾ ਰਹਿੰਦਾ ਕਿ ਮੈਂ ਸੀਐਮ ਬਣਨਾ, ਮੈਂ ਉੱਥੇ ਪਹੁੰਚਣਾ, ਉੱਥੇ ਪਹੁੰਚਣਾ, ਸਭ ਉਹਦੀ ਮਹਿਮ ਹੈ। ਉਹ ਆਪਣੇ ਆਪ ਰਸਤੇ ਬਣਾਉਂਦਾ ਜਾਂਦਾ, ਆਹ ਰਸਤਾ ਬਣਾ ਬਣਾ ਕੇ ਉਹ ਗਿੱਦੜਬਾ ਤੱਕ ਆਇਆ, ਹੁਣ ਗਿੱਦੜਬੇ ਤੋਂ ਲੁਧਿਆਣੇ ਲੈ ਕੇ ਆ, ਉਹ ਰਸਤੇ ਉਹ ਬਣਾਉਂਦਾ, ਉਹ ਤਰਾਉਂਦਾ।
ਬਠਿੰਡੇ ਕੌਣ ਜਿੱਤ ਰਿਹਾ?
ਦੇਖੋ, ਇਹਦੀ ਪ੍ਰੋਡਕਸ਼ਨ ਕਰਨਾ ਤਾਂ ਮੈਂ 13 ਸੀਟਾਂ 'ਤੇ ਪ੍ਰੋਡਕਸ਼ਨ ਨਹੀਂ ਕਰ ਸਕਦਾ ਵੀ ਫਲਾਂ ਕੌਣ ਜਿੱਤ ਰਿਹਾ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਲੇਕਿਨ ਜਿਹੜੇ ਹਾਲਾਤ ਨਜ਼ਰ ਆ ਰਹੇ, ਹਰਸਿਮਰਤ ਕੌਰ ਬਾਦਲ ਚੁਣਾਵ ਹਾਰ ਰਹੀ ਹੈ 100%।
ਵੱਡੀ ਸਟੇਟਮੈਂਟ ਤੁਸੀਂ,
ਮੈਂ ਕਹਤਾ ਯਾਰ ਲਿਖ ਲਾ, ਮੈਂ ਪਿਛਲੀ ਵਾਰੀ ਕਿਹਾ ਸੀ ਸਾਰੇ
ਬਿੱਟੂ ਬਾਰੇ ਵੀ ਹਰਾ ਰਹੇ ਹੋ ਤੁਸੀਂ, ਹਰਸਿਮਰਤ
ਮੈਂ ਕਹਿ ਰਿਹਾ ਕਿ ਸਾਰੇ ਬਾਦਲ ਹਾਰ ਰਹੇ ਆ, ਪਿਛਲੀ ਵਾਰੀ ਕਿਹਾ ਸੀ ਯਾਦ ਹੈ? ਉਦੋਂ ਮੇਰੀ ਜ਼ਬਾਨ ਤੇ ਸਰਸਵਤੀ ਮਾਤਾ ਬੈਠੀ ਸੀ, ਮੇਰੀ ਜੀਭ ਵੀ ਕਾਲੀ ਹੈ। ਮੈਂ ਕਿਹਾ ਸੀ ਕੋਈ ਬਾਦਲ ਪੰਜਾਬ ਦੀ ਵਿਧਾਨ ਸਭਾ ਚ ਨਹੀਂ ਜਾਏਗਾ। ਹੁਣ ਮੈਂ ਕਹਿ ਰਿਹਾ ਹਰਸਿਮਰਤ ਕੌਰ ਬਾਦਲ, ਸਾਡੇ ਸਤਿਕਾਰਯੋਗ ਭੈਣ ਜੀ, ਲੋਕ ਸਭਾ ਦੀਆਂ ਪੌੜੀਆਂ ਨਹੀਂ ਚੜਨਗੇ।
ਚਲੋ, ਕੈਪਟਨ ਦੋ ਹੀ ਟੱਬਰ ਹੈ, ਬਾਦਲ ਕੇ ਤੇ ਕੈਪਟਨ ਕੇ, ਕੈਪਟਨ ਕੇ ਦੱਸ ਦਿਓ,
ਗੇਮ ਇਜ਼ ਓਵਰ, ਕੰਮ ਖਤਮ।
ਪਟਿਆਲੇ ਵੀ
ਮੈਂ ਕਿਹਾ ਤੁਸੀਂ ਹੁਣ ਮੈਂ ਭਰਾ ਹੋ, ਤੁਸੀਂ, ਤੁਹਾਨੂੰ ਇਹ ਵੀ ਨਹੀਂ ਕਹਿ ਸਕਦਾ, ਸ਼ਰਤ ਲਾ ਲਓ, ਇਹ ਵੀ ਇਹਦੇ 'ਚ ਵੀ ਹੰਕਾਰ ਨਜ਼ਰ ਆਏਗਾ। ਲਓ, ਦੋਨਾਂ ਦੀ ਮੇਰੀ ਭਵਿੱਖਬਾਣੀ ਹੈ, ਦੋਨੇ ਬੀਬੀਆਂ ਸਾਡੀਆਂ, ਉਹ ਸਤਿਕਾਰਯੋਗ ਪ੍ਰਨੀਤ ਕੌਰ ਆਂਟੀ ਜੀ, ਉਹ ਤਾਂ ਸੰਸਦ ਦੀਆਂ ਪੌੜੀਆਂ ਕੀ, ਮੇਰਾ ਖਿਆਲ ਉਹ ਡੇਰਾ ਬੱਸੀ ਨਹੀਂ ਟੱਪਦੇ, ਇਸ ਤਰ੍ਹਾਂ ਦੇ ਹਾਲਾਤ ਹੋਏ ਖੜੇ ਉੱਥੇ।
ਸੰਗਰੂਰ
ਸੁਖਪਾਲ ਸਿੰਘ ਖਹਿਰਾ, ਮੈਨੂੰ ਲੱਗਦਾ, ਉਮੀਦ ਹੈ ਕਿ ਵਧੀਆ ਮਾਰਜਨ ਦੇ ਨਾਲ ਚੁਣਾਵ ਜਿੱਤੇਗਾ।
ਬਹੁਤ ਬਹੁਤ ਧੰਨਵਾਦ।
ਥੈਂਕ ਯੂ
ਸਾਹਿਬ, ਥੈਂਕ ਯੂ ਵੈਰੀ ਮਚ, ਬਹੁਤ ਚੰਗਾ ਲੱਗਿਆ।
ਥੈਂਕ ਯੂ ਸੋ ਮਚ।